गुरु प्यारी सत्संग जी, जुगो जुगो टल तन तन साहब श्री गुरु ग्रंथ साहिब चरणा विच बैठे हो। निगी जी गोदा निग मान रहे हो, सो गुरु चरणा दे नाल जुड़दे हुए मन बिरतियां एकागर करते हुए गज के बोलना जी, वाहिगुरु जी का खालसा, वाहिगुरु जी की फतेह। गुरु रूप प्यारी सतसंगत, वड़भागे हाँ कर्मा वाले हाँ जिन्होंने यहो जहा सोहना सुहावा समा मिलता है। जिस समय के अंदर असि धन धन साहब श्री गुरु ग्रंथ साहब के चरणों में बैठते हाँ, गुरु चरणों में बैठ के जीवन की सेध लेंदे हाँ, सो गुरु रूप प्यारी सतसंग जी हो हुणे ही आप जी कीर्तन सरवण कर रहे सी। कीर्तन दे अंदर गुरसिख प्यारे कीर्तन सरवण करा रहे सन, गोपाल तेरा अर्थ जो जन तुमरी भगत करन ते तिनके काज सुवारता। सो अज दी विचार करिए कि भगत अन्ना जी उस अकाल पुरख परमात्मा दे चरण विच केड़ी बेनती करदे, केड़ी पुकार करदे। विचार करना, भगत धन्ना जी अपनी मन बिरति अपनी सुरती के मुताबिक उस अकाल पुरख के चरणों से बेनती करते कि अकाल पुरख आप जी की कृपा हुई है मेरे ते, मैंने सोझी आई है, आप जी की कृपा हुई मेरे ते मैंने सोझी आई है, मैंने समझ लगी है। कि समझ लगी है? जो जन तुमरी भगत करते तिनके काज सुवरता, कि परमात्मा मैनु सोझी आई है कि जेडे तेरी भगती करते जेडे तेरा नाम सिमरन करते आप जी उन्होंने काज सुवार देंदे हो। किहड़े काज? ध्यान करना, काम ते काज च फर्क है। ते काज लिखिया तिनके काज सुवारता। काज किनू कहिंदे ने? आत्मिक, जिहड़ी आत्मिक कमाई है उन्हू काज कहिंदे ने, जिहड़ी शरीरक कमाई उन्हू काम कहिंदे ने। इत्थे भगत धन्ना जी काज की गल करते हैं, परमात्मा मैनु सोझी आई है, मैनु समझ लगी है कि जिहड़ा जीव भी आप जी की भगती करता है आप जी का आत्मिक काज सवार देंदे हो। आत्मिक काज का भाव की है कि उहदी आत्मा के अंदर ज्ञान हो जाता है, उहदी आत्मा नु शांति मिल जाती है, उहदी आत्मा नु आप जी की प्राप्ति हो जाती है। यह काज है, क्योंकि असल च शरीर का काज की है? शरीर इत्थे आया है, जदों आपां किसे देश च जाने हां तां साडे मन दी खिच हुंदी है, इत्थे आए हां कोई कमाई करके लैके जाइए, ठीक है, शरीर वास्ते धन इकट्ठा कर लईए, कोई घर बार बना लईए। इदां ही गुरु जी समझाउणा करदे आ कि मन दा की काज है, कि जदों मन गुरु चरणां विच जुड़दा ते भगती करदा है, इह वी फिर नाम दी कमाई इकट्ठी करदा, नाम दा धन इकट्ठा करदा है, ते उस परमात्मा दे चरणां च जगह बना लैंदा है। इहदी काज है। हुण इत्थे भगत धन्ना जी कहण लगे, कहते हैं अकाल पुरख तो मैंने सोझी आई है, बड़ी कृपा हुई है आप जी की कि मैं समझ लग गई कि जो भी तुहाडी भगती करदे तुसीं उहनां दे काज सवार दिंदे हो। ते गोपाल तेरा आरता, गोपाल किहनूं कहिंदे? परमात्मा सृष्टि नूं पालण हारा गोपाल। तेरा आरता, आरता किहनूं कहिंदे? शायद कदी आप जी ने विचार कीती होवे ते पढ़िया होवे, इह फारसी दा अक्खर है आरत। आरत किहनूं कहिंदे ने? दुखीए नूं, मंगते नूं। ते भगत धन्ना जी कहिंदे, कहिंदे उन्हां वल वेख के परमात्मा मैं दुखिया, मैं मंगता, मेरे मन च वी चा चढ़िया कि किते मैनू वी कोई ऐसी दात दे कि मैं भी तेरी भगती कर सकां, तेरे चरणां नाल मैं भी जुड़ सकां, किते मैं भी उन्हां वर्गा बन सकां, मेरे ते भी कृपा कर। हुण उन्हां वर्गा बनण लई किन्ना वर्गा? भगतां वर्गा बनण लई, उन्हां भगतां वर्गा बनण लई परमात्मा मेरे मन च चा चढ़िया है। पर उन्हां वर्गा बनण लई मैनू कुछ चीजां चाहीदियां ने, कुछ अवस्था चाहीदियां ने, कुछ मंगा ने मेरियां। वो किहड़ियां मंगा? हुण ध्यान करना, हुण भगत धन्ना जी मंगण लगे, कहिंदे दाल सीधा मांगू घीओ, हमरा खुशी करे नित जीओ। हुण विचार करना आप जी ने, आपां ते हौली जी कह लिया सारिआं ने अज तक, कहिंदे भगत धन्ना जी ने दाल मंगी, सीधा आटे नूं कहिंदे आटा मंगिया ते घीओ मंगिया। गुरु प्यारी सतसंग जीओ, आप जी ने कदी गुरु ग्रंथ साहिब पढ़े ही है? जे किसी ने नहीं पढ़िया तो रोज सुनदा, ठीक। गुरु ग्रंथ साहिब के दस अंग दे उत्ते, गुरु ग्रंथ साहिब के दस अंग दे उत्ते गुरु जी की लिखते हैं, कहिंदे काहे रे मन चित वे उद्दम जा आहार हर जीव भरिया, सैल पत्र में जंत उपाए ताका रिजक आगे कर तरिया। हुण इत्थे ते गुरु जी दस अंग दे उत्ते कह रहे ने, की कह रहे ने, कहिंदे काहे रे मन चित वे उद्दम। काहे रे कादे वास्ते, चितवे सोच विच आउणा, अपने फिकर लाउणी, चिंता लाउणी, उहनूं चितवे कहिंदे। उद्दम दा भाव की उपराला करना। देखो संसार दे उत्ते किसे चीज नूं कमाउणा उपराला करना कोई माड़ी गल नहीं है, कोई माड़ी गल नहीं है ना। कोई भी बंदा उद्दम करता है, उपराला करता है, पाछा नठा फिरदा है, पर उस उपराले दे विच कोई चिंता लाउणी यह मूर्खता ही है। अपनी सोच च लियाउणा कि मैं इन्ना उद्दम किया, मैं इन्नी कमाई की, मैं लब्भा कुछ नहीं, यह मूर्खता ही है। इत्थे गुरु जी कहिंदे, कहिंदे काहे रे मन चित वै उद्दम, कहिंदे मना उद्दम ते कर, मेहनत कर, पर चिंता ना कर कि मैनूं की मिलिया ते की मिलना, चिंता ना कर। काहे रे मन चित वै उद्दम जा आहार हर जीव भरिया, कहिंदा भी ध्यान कर जा आहार, जलगन आर्ग नूं कहिंदे खुराक नूं, कहना जिहड़ी खुराक ली, जिस खाने लई तू चिंता करदा है, भजनट करदा है, कहना ध्यान करना हर जीव भरिया, कहना जदों परमात्मा खुद ही उस खुराक नूं पूरा करन लई आप ही विच वड़िया है, आप ही भजनट करन रिहा, आप ही संसार तक पहुंचाउण रिहा, आप ही सारिआं नूं देण रिहा, फिर तैनूं उहदी चिंता काहदी है भाई, झूठिआ सच्चा ना। फिर गुरबाणी च लिखिआ नानक चिंता मत करो, चिंता तिसी हे जल में जंत उपायन तिना बीरो जी दे। तन गुरु गोबिंद साहब जी कहन लगे, कहिंदे पुरानी कदी विचार करके थे, कैसी विचार कर, हुण चितवे चिंता सोचना, ठीक है। कहिंदे नानक चिंता मत करो, कहिंदे अपनी सोच दे विच कोई भी संसारी गल ना लियाओ कि मेरा काम बनेगा नहीं बनेगा, मैनूं कुछ मिलेगा नहीं मिलेगा, मैनूं रोटी मिलेगी नहीं मिलेगी, कहिंदे सोच च ना लियाया करो, ये चिंता ना करया करो, ये चिंता परमात्मा दी है। कहिंदे क्यों, फिर उदाहरण दित्ती, जल में जंतु पायन, जे धरती हेठां पाणी है, उस पाणी विच बैठे जीव जंतु जिहड़े ने उहनां दी रोटी रोजी भी परमात्मा आप टाइम ते पहुंचाउण दिया, तेरी किवें खुलेगी। हुण लाओ साहब दस अंग दे उत्ते गुरु ग्रंथ साहिब जी दे अंदर लिखिआ कि सैल पत्थर में जंतु पाए तांका रिजक आगे कर तरिया। सैल पत्थर, पत्थर किहनूं कहिंदे, बड़े बड़े पहाड़ां नूं वी पत्थर कहिंदे, किहड़े किहड़े वड्डे पहाड़ ने, कहिंदे उहनां पहाड़ां अंदर भी परमात्मा ने जीव जंतु पैदा कीते आ, पर उहनां जीव जंतुआं दी रोटी रोजी भी परमात्मा आगे कर तरिया। आगे का मतलब की हुंदा, आगा की चीज़ है, जिवें आपां बैठे हैं गुरु चरणा च जुड़े हैं, साडे मन दी खिच मनदी है, अगे पता नहीं की होना, कल नूं पता नहीं की होना, कहिंदे आपां सारे जाणे, इहदा मतलब सानूं अगे बारे पता नहीं है कल नूं की होना। ते गुरु साहिब समझाउण लगे, कहिंदे देख लाओ जीव जंतु विचारे, पत्थर दे विच जीव जंतु पैदा कीते, पहाड़ां च जीव जंतु पैदा कीते, उहनां दे पैदा होण तों पहलां ही परमात्मा ने जग अगे कर रख दित्ता। किवें, मां दे बच्चा पैदा होंदा, अजे बच्चा पैदा नहीं होंदा, अजे 2 महीने बच्चे दे पैदा होण च बाकी होंदे, जद उहदे थणां च दुध उतरन लग पैंदा। इहदा मतलब बच्चा अजे पैदा नहीं होया, पर उहदे पैदा होण तों पहलां दुध आउण लग पैंदा। इहदा मतलब आगे कर तरिया दा मतलब की कि पहलां ही, आउण तों पहलां ही। ते गुरु जी की कहिंदे, कहिंदे परमात्मा ने ऐसी खेड खेडी है कि जिन्ने भी पहाड़ां दे अंदर, पत्थरां दे अंदर जीव जंतु पैदा कीते ने ना, उहनां दे पहुंचण तों पहलां, उहनां दे आउण तों पहलां ही उस परमात्मा ने रिजक दे के तरिया होया, तूं चिंता कदी करदे। फिर गुरु जी ने की किया, कहण लगे जनन पिता लोक सुत बनेता, कोई ना किसकी तरिया, सिर सिर रिजक संभाहे ठाकुर, काहे मन भव करिया। देखो की कहण रहे, विचार करियो, कहन लगे विचार, जनन पिता लोक सुत बनिता, जनन जननी मां जिहड़ी तैनूं जन्म देण दी, ਪਿਤਾ ਜਿਹੜਾ ਪਿਓ ਆ ਤੇਰਾ, ਲੋਕ ਜਿੰਨੇ ਲੋਕ ਨੇ ਦੁਨੀਆਂ, ਸੁੱਤ ਬਨਿੱਤਾ, ਸੁੱਤ ਕਹਿੰਦੇ ਨੇ ਪੁੱਤ ਨੂੰ, ਬਨਿੱਤਾ ਕਹਿੰਦੇ ਵੋਟੀ ਨੂੰ, ਕਹਿੰਦੇ ਤੇਰਾ ਇਹਨਾਂ ਨੇ ਸੰਬੰਧ ਹੈ, ਆਪਸੀ ਸੰਬੰਧ ਇੱਦਾਂ ਹੀ ਹੁੰਦੇ ਨੇ, ਕੋਈ ਨਾ ਕਿਸ ਕੀ ਧਰਿਆ, ਧਰਿਆ ਦਾ ਮਤਲਬ ਹੁੰਦਾ ਆਪਾਂ ਕਹਿੰਦੇ ਧਿਰ, ਉਹ ਫਲਾਣਾ ਤੇਰੀ ਧਿਰਿਆ, ਉਹ ਤੇਰਾ ਸਹਾਰਾ ਆ, ਇੱਥੇ ਗੁਰੂ ਜੀ ਕਹਿੰਦੇ ਕੋਈ ਨਾ ਕਿਸ ਕੀ ਧਰਿਆ, ਕਹਿੰਦੇ ਇਹਨਾਂ ਨਾਲ ਸੰਬੰਧ ਜੋੜ ਕੇ ਬੈਠਾ, ਇਹਨਾਂ ਚੋਂ ਕੋਈ ਵੀ ਤੇਰਾ ਸਹਾਰਾ ਨਹੀਂ ਹੈ, ਹੈਗਾ ਕੋਈ? ਆਪਾਂ ਕਿੰਨੇ ਸੰਬੰਧ ਜੋੜਦੇ ਹਾਂ, ਕਿੰਨਾ ਪਿਆਰ ਜਿਤਾਉਂਦੇ ਹਾਂ, ਜਰਾ ਕੇ ਕਿਤੇ ਸਾਨੂੰ ਕੁਛ ਹੋਵੇ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਵਿਚਾਰ ਕਰਨੀ, ਕਿਸੇ ਵੇਲੇ ਕੋਈ ਬੰਦਾ ਮਰਨ ਵਾਲਾ ਹੁੰਦਾ, ਮਰਨ ਵਾਲਾ ਹੁੰਦਾ, ਉਹਦੀ ਮਾਂ ਅਜੇ ਜਿਉਂਦੀ ਹੈ, ਪਿਓ ਅਜੇ ਜਿਉਂਦਾ, ਉਹਦੀ ਮਾਂ ਕਹਿੰਦੀ ਹੈ ਮੇਰੀ ਉਮਰ ਮੇਰੇ ਪੁੱਤ ਨੂੰ ਲੱਗ ਜਾਏ, ਕਿ ਉਹਦੇ ਕਹਿਣ ਨਾਲ ਕਦੀ ਲੱਗਦੀ ਵੇਖੀ ਜੇ, ਅਤੇ ਉਹ ਕਹਿੰਦਾ ਮੇਰੀ ਉਮਰ ਮੇਰੇ ਪੁੱਤ ਨੂੰ ਲੱਗ ਜਾਏ, ਕਦੀ ਲੱਗਦੀ ਵੇਖੀ ਜੇ ਭਲਾ, ਨਹੀਂ ਨਾ, ਕਿਹੜੀ ਗੱਲੋਂ? ਕਿਉਂਕਿ ਜਿੰਨੇ ਸੁਆਸ ਉਸ ਅਕਾਲ ਪੁਰਖ ਨੇ ਜਿਹਨੂੰ ਬਖਸ਼ੇ ਉਹਨੇ ਉਨੇ ਨੇ ਭੁਗਣੇ, ਠੀਕ ਹੈ? ਹੁਣ ਇੱਥੇ ਗੁਰੂ ਜੀ ਸਮਝਾਉਂਦੇ ਪਏ, ਕਹਿੰਦੇ ਕੋਈ ਨਹੀਂ ਅਸਾਰਾ, ਸਿਰ ਸਿਰਜਕ ਸੰਭਾਹੇ ਠਾਕੁਰ, ਕਹਿੰਦਾ ਹਰ ਬੰਦੇ ਦੇ ਤੱਕ ਸੰਭਾਹੇ ਦਾ ਮਤਲਬ ਅਪਣਾਉਂਦਾ ਆ, ਕਹਿੰਦੇ ਪਰਮਾਤਮਾ ਹਰ ਇਨਸਾਨ ਹਰ ਜੀ ਦੇ ਤੱਕ ਪਰਮਾਤਮਾ ਉਹਦੇ ਰਿਜਕ ਆਪ ਪਹੁੰਚਾਉਂਦਾ, ਕਾਹੇ ਮਨ ਭਉ ਕਰਿਆ, ਭਉ ਦਾ ਮਤਲਬ ਡਰ ਫਿਕਰ ਚਿੰਤਾ, ਕਹਿੰਦੇ ਫਿਰ ਮਨਾ ਤੂੰ ਚਿੰਤਾ ਲਾ ਕੇ ਕਿਉਂ ਬੈਠਾ, ਜਦੋਂ ਇਹ ਕੰਮ ਪਰਮਾਤਮਾ ਆਪ ਖੁਦ ਕਰਨ ਡਿਆ। ਹੁਣ ਲਓ ਸਾਹਿਬ, ਦਸ ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਵੀ ਪਰਮਾਤਮਾ ਹਰ ਕਿਸੇ ਦੀ ਰੋਟੀ ਰੋਜੀ ਪਹੁੰਚਾਉਂਦਾ, ਤੇ 695 ਅੰਗ ਦੇ ਧੰਨਾ ਭਗਤ ਜੀ ਕਹਿਣ ਡੇ ਨੇ ਮੈਨੂੰ ਦਾਲ ਚਾਹੀਦੀ, ਆਟਾ ਚਾਹੀਦਾ, ਘਿਓ ਚਾਹੀਦਾ। ਹੁਣ ਸੋਚ ਲਓ ਸੀ ਗੱਲ ਨੂੰ, ਭਾਈ ਦਸ ਅੰਗ ਪਹਿਲਾਂ ਆਇਆ, 695 ਅੰਗ ਬਾਅਦ ਵਿੱਚ ਆਇਆ। ਹੁਣ ਇੱਥੇ ਬੜੀ ਹੈਰਾਨਗੀ ਵਾਲੀ ਗੱਲ ਹੈ, ਜਿਸ ਬੰਦੇ ਨੇ ਦਸ ਅੰਗ ਪੜ੍ਹ ਲਏ ਉਹਨੂੰ ਸੋਝੀ ਰਹਿਣੀ ਚਾਹੀਦੀ ਸੀ ਕਿ ਸਭ ਕੁਝ ਪਰਮਾਤਮਾ ਦਿੰਦਾ, ਤੇ ਜੇ ਰਹਿ ਗਈ 695 ਜਦੋਂ ਪਹੁੰਚਿਆ ਕਿ ਦਾਲ ਸਿੱਧਾ ਮੰਗੂ ਘਿਓ, ਉੱਥੇ ਜਾ ਕੇ ਉਹਦੀ ਕੁੰਡੀ ਫਸਣੀ ਚਾਹੀਦੀ ਸੀ, ਤੇ ਪਹਿਲਾਂ ਤਾਂ ਗੁਰੂ ਜੀ ਕਹੇ ਆ ਕਿ ਸਭ ਕੁਝ ਪਰਮਾਤਮਾ ਦਿੰਦਾ, ਧੰਨਾ ਮੰਗਣ ਡਿਆ, ਤੇ ਆਓ ਵਿਚਾਰ ਲਈਏ ਅੱਜ। ਧੰਨੇ ਨੇ ਕੋਈ ਦਾਲ ਨਹੀਂ ਮੰਗੀ, ਕੋਈ ਆਟਾ ਨਹੀਂ ਮੰਗਿਆ, ਕੋਈ ਘਿਓ ਨਹੀਂ ਮੰਗਿਆ, ਅਵਸਥਾ ਮੰਗੀ ਆ। ਦਾਲ ਕਿਹਨੂੰ ਕਹਿੰਦੇ ਆ? ਅਵਸਥਾ ਆ ਦਾਲ, ਕਿਹੜੀ ਦਾਲ ਅਵਸਥਾ ਹੈ? ਛੋਲਿਆਂ ਦਾ ਦਾਣਾ ਦੇਖਿਆ ਆਪ ਜੀ ਨੇ, ਉੱਤੇ ਛਿਲਕਾ ਹੁੰਦਾ, ਜਦੋਂ ਛਿਲਕਾ ਉੱਤਰ ਜਾਂਦਾ ਤੇ ਜੋ ਦੋ ਦਾਣੇ ਨਿਕਲਦੇ ਉਹਨੂੰ ਦਾਲ ਕਹਿੰਦੇ ਆ। ਸੱਚਾ ਜਿੰਨਾ ਚਿਰ ਛਿਲਕਾ ਉੱਤੇ ਰਹੇਗਾ ਉਹ ਇੱਕ ਰਹੇਗਾ, ਛਿਲਕਾ ਉੱਤਰ ਜਾਏਗਾ ਦੋ ਰੂਪ ਬਣ ਜਾਣਗੇ, ਦਾਲ ਬਣ ਜਾਏਗੀ, ਦੋ ਦਾਣੇ ਅਲੱਗ ਅਲੱਗ ਹੋ ਜਾਣਗੇ, ਉਹਦੇ 'ਚ ਕੁਦਰਤੀ ਬਣਿਆ ਹੋਇਆ। ਇੱਥੇ ਧੰਨਾ ਕੀ ਕਹਿੰਦਾ? ਦਾਲ। ਧੰਨਾ ਜੀ ਕਹਿਣ ਲੱਗੇ, ਪਰਮਾਤਮਾ ਮੈਨੂੰ ਪਤਾ ਲੱਗਾ ਜਿਹੜੀ ਤੇਰੀ ਭਗਤੀ ਕਰਦੇ ਉਹਨਾਂ ਦੇ ਕਾਸ਼ ਸਵਰ ਜਾਂਦੇ ਨੇ, ਮੈਂ ਭਗਤੀ ਕਰਨੀ ਚਾਹੁੰਦਾ ਪਰ ਮੇਰੇ ਕੋਲ ਹੋਣੀ ਨਹੀਂ, ਪਹਿਲਾਂ ਮੈਨੂੰ ਵਸਤਾ ਦੇ। ਕਿਹੜੀ? ਕਿ ਮੇਰਾ ਮਨ ਤੇ ਮੇਰਾ ਤਨ ਇਹਦੇ ਉੱਤੇ ਅਗਿਆਨਤਾ ਦਾ ਛਿਲਕਾ ਚੜਿਆ ਹੈ, ਇਹ ਇੱਕ ਛੋਲਿਆਂ ਦਾ ਦਾਣੇ ਵਾਂਗੂ ਇੱਕ ਮਿਕ ਹੋ ਕੇ ਬੈਠੇ ਨੇ, ਇਹ ਇੱਕ ਮਿਕ ਹੋ ਕੇ ਬੈਠੇ ਨੇ। ਕਿਰਪਾ ਕਰ, ਜਿੱਦਾਂ ਛੋਲਿਆਂ ਦੇ ਦਾਣੇ ਤੋਂ ਛਿਲਕਾ ਲੱਥ ਜਾਂਦਾ ਤੇ ਦੋ ਦਾਣੇ ਬਣ ਜਾਂਦੇ ਨੇ, ਦਾਲ ਬਣ ਜਾਂਦੀ, ਕਹਿੰਦੇ ਮੇਰੇ ਤੇ ਕਿਰਪਾ ਕਰ, ਮੇਰੇ ਅੰਦਰੋਂ ਵੀ ਅਗਿਆਨਤਾ ਦਾ ਛਿਲਕਾ ਲਾ ਦੇ, ਕਿਤੇ ਮੇਰਾ ਮਨ ਤੇ ਤਨ ਦਾ ਸੰਬੰਧ ਟੁੱਟ ਜਾਏ, ਕਿਉਂਕਿ ਸੰਬੰਧ ਆ, ਜਿਹਦੇ ਕਰਕੇ ਇੱਕ ਹੋ ਕੇ ਬੈਠਾ। ਮਨ ਨੂੰ ਸੋਝੀ ਨਹੀਂ ਆਉਣ ਡਈ, ਮਨ ਜਦੋਂ ਵੀ ਗੁਰਬਾਣੀ ਪੜ੍ਹਦਾ ਤਨ ਦੇ ਅਧੀਨ ਹੋ ਕੇ ਪੜ੍ਹਦਾ, ਤਨ ਵਾਸਤੇ ਪੜ੍ਹਦਾ, ਤਨ ਵਾਸਤੇ ਦਾਤਾ ਮੰਗੀ ਜਾਣ ਡਿਆ, ਕਿਉਂਕਿ ਅਗਿਆਨਤਾ ਦਾ ਛਿਲਕਾ ਹੈ ਉੱਤੇ। ਲੱਗਿਆ ਪਤਾ ਦਾਲ ਕਿਹਨੂੰ ਕਹਿੰਦੇ? ਉਹਨੇ ਵਸਤਾ ਮੰਗੀ ਹੈ ਕਿ ਤਨ ਤੇ ਮਨ ਦਾ ਸੰਬੰਧ ਜੁੜਿਆ ਕਿਹਦੇ ਕਰਕੇ? ਅਗਿਆਨਤਾ ਕਰਕੇ, ਛਿਲਕੇ ਕਰਕੇ। ਛਿਲਕਾ ਲਾ ਦੇ ਤੇ ਐਸੀ ਕਿਰਪਾ ਹੋ ਜਾਏ ਮੇਰੇ ਤੇ, ਕੈਸੀ ਕਿਰਪਾ ਕਿ ਇਹਨਾਂ ਦਾ ਸੰਬੰਧ ਟੁੱਟ ਜਾਏ ਤੇ ਦਾਲ ਬਣ ਜਾਏ। ਕਹਿੰਦਾ ਭਾਵ ਤਨ ਵੱਖਰਾ ਹੋ ਜਾਏ ਤੇ ਮਨ ਵੱਖਰਾ ਹੋ ਜਾਏ। ਫਿਰ ਕੀ ਕਹਿਣ ਲੱਗੇ? ਕਹਿੰਦੇ ਸਿੱਧਾ, ਸਿੱਧਾ ਆਟੇ ਨੂੰ ਕਹਿੰਦੇ। ਹੁਣ ਧਿਆਨ ਕਰਨਾ, ਆਟਾ ਕਿੱਥੋਂ ਬਣਦਾ? ਕਣਕ ਲੈ ਕੇ ਆਉਂਦੇ ਹਾਂ ਆਪਾਂ, ਜਦੋਂ ਕਣਕ ਲੈ ਕੇ ਆਉਂਦੇ ਉਹਦਾ ਰੂਪ ਹੋਰ ਹੁੰਦਾ। ਜਦੋਂ ਆਪਾਂ ਕਣਕ ਚੱਕੀ ਚੋਂ ਕੱਢਦੇ ਹਾਂ, ਜਿਹੜੀ ਕਣਕ ਚੱਕੀ ਹੇਠਾਂ ਨਿਕਲੀ ਜਾਂਦੀ ਹੈ ਉਹਦਾ ਰੂਪ ਬਦਲ ਜਾਂਦਾ, ਆਟਾ ਬਣਦਾ ਜਾਂਦਾ। ਤੇ ਭਗਤ ਧੰਨਾ ਜੀ ਕਹਿਣ ਲੱਗੇ, ਕਹਿੰਦੇ ਅਕਾਲ ਪੁਰਖ, ਜਿੰਨਾ ਚਿਰ ਮੈਂ ਛੋਲਿਆਂ ਦੇ ਦਾਣੇ ਵਰਗਾ ਆ, ਮੈਂ ਦਾਲ ਦਾ ਰੂਪ ਨਹੀਂ ਬਣਦਾ, ਓਨਾ ਚਿਰ ਮੇਰੇ ਕੋਲ ਤੇਰੇ ਉਪਦੇਸ਼ ਰੂਪੀ ਚੱਕੀ ਚੋਂ ਲੰਘਿਆ ਨਹੀਂ ਜਾਂਦਾ। ਇਹ ਵੀ ਚੱਕੀ ਹੈ, ਗੁਰਬਾਣੀ ਜਦੋਂ ਪੜ੍ਹਦੇ ਹਾਂ ਇਹਦੇ 'ਚ ਵਿਚਾਰ ਕਰਦੇ ਤੇ ਮਨ 'ਚ ਤਬਦੀਲੀ ਆਉਂਦੀ ਆਉਂਦੀ ਹੈ ਨਾ? ਤਬਦੀਲੀ ਕਦੋਂ ਆਊਗੀ? ਜਦੋਂ ਮਨ ਗੁਰਬਾਣੀ 'ਚੋਂ ਲੰਘੇਗਾ। ਪਰ ਧਿਆਨ ਕਰਨਾ, ਕਦੀ ਗੁਰਬਾਣੀ ਦੇ ਵਿੱਚੋਂ ਮਨ ਤੇ ਤਨ ਦਾ ਸੰਬੰਧ ਨਹੀਂ ਲੰਘ ਸਕਦਾ। ਜਿੰਨਾ ਚਿਰ ਅਸੀਂ ਤਨ ਤੇ ਮਨ ਦਾ ਸੰਬੰਧ ਰੱਖਿਆ ਸਾਨੂੰ ਗੁਰਬਾਣੀ ਦੀ ਸੋਝ ਨਹੀਂ ਆਉਂਦੀ। ਤੇ ਕੀ ਕਹਿਣ ਲੱਗੇ ਗੁਰੂ ਜੀ? ਕਹਿੰਦੇ ਸਿੱਧਾ ਦਾ ਆਟਾ। ਕਿਉਂ ਆਟਾ? ਕਹਿੰਦੇ ਪਹਿਲਾਂ ਤੇ ਮੇਰਾ ਸੰਬੰਧ ਤੋੜ, ਛਿਲਕਾ ਲਾ ਉਹ ਤੋਂ ਅਗਿਆਨਤਾ ਦਾ, ਫਿਰ ਮੇਰਾ ਦਾਣਾ ਵੱਖਰਾ ਹੋ ਜਾਏ, ਫਿਰ ਮੈਂ ਕਣਕ ਦਾ ਰੂਪ ਬਣ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਇਹ ਜਿਹੜੀ ਗੁਰਬਾਣੀ ਚੱਕੀ ਆ ਨਾ ਇਹਦੇ ਵਿੱਚੋਂ ਲੰਘਣਾ ਕਰਾਂ ਤਾਂ ਕਿ ਮੇਰੇ ਅੰਦਰ ਵੀ ਆਟੇ ਦੀ ਨਹੀਂ ਤਬਦੀਲੀ ਆ ਜਾਏ। ਜਦੋਂ ਤਬਦੀਲੀ ਆ ਜਾਊਗੀ ਫਿਰ ਕੀ ਆ? ਦਾਲ ਸਿੱਧਾ ਮੰਗੂ ਘਿਓ। ਘਿਓ ਕਿਹਨੂੰ ਕਹਿੰਦੇ? ਘਿਓ ਨੂੰ। ਹੁਣ ਧਿਆਨ ਕਰਨਾ, 695 ਅੰਗ ਦੇ ਉੱਤੇ ਧੰਨੇ ਭਗਤ ਨੇ ਘਿਓ ਮੰਗਿਆ ਤੇ 1329 ਅੰਗ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਘਿਓ ਮੰਗਿਆ। ਕਦੀ ਪੜਿਆ ਜੇ ਭਲਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਘਿਓ ਮੰਗਿਆ? ਨਹੀਂ ਨਾ ਪਤਾ, ਕਿਉਂਕਿ ਲੋੜ ਨਹੀਂ ਪਈ, ਆਪਾਂ ਇੱਦਾਂ ਕਦੀ ਪੜ੍ਹਿਆ ਹੀ ਨਹੀਂ। ਹੁਣ ਅੰਗ ਲਿਖ ਲਿਓ ਜੇ, 1329 ਅੰਗ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਘਿਓ ਮੰਗਿਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹੜਾ ਘਿਓ ਮੰਗਿਆ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਦੂਧ ਕਰਮ ਸੰਤੋਖ ਘਿਓ ਕਰ ਐਸਾ ਮੰਗੂ ਦਾਨ। ਦੱਸੋ, ਪੜ੍ਹ ਦਿਓ ਪੰਕਤੀ, ਦੂਧ ਕਰਮ ਸੰਤੋਖ ਘਿਓ ਕਰ ਐਸਾ ਮੰਗੂ ਦਾਨ। 1329 ਅੰਗ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਪੰਕਤੀਆਂ ਦਰਜ ਕੀਤੀਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਕਿਹੜੀ ਗੱਲੋਂ? ਵੀ 10 ਅੰਗ ਤੇ ਕੋਈ ਪੜ੍ਹ ਲਵੇ ਤੇ ਜੇ 695 ਤੈਨੂੰ ਭੁਲੇਖਾ ਪੈ ਜਾਵੇ, ਪਤਾ ਨੀ ਕਿਹੜਾ ਘਿਓ ਮੰਗ ਲਿਆ ਤੇ ਫਸ ਨਾ ਜਾਵੇ, ਜਦੋਂ ਸਮਾਪਤੀ ਤੇ ਆਊਗਾ 1329 ਅੰਗ ਤੇ ਫਿਰ ਪੜ੍ਹ ਲੈ ਵੀ ਘਿਓ ਕਿਹੜਾ ਮੰਗਿਆ। ਦੂਧ ਕਰਮ, ਜਿਹੜੇ ਸਾਡੇ ਕਰਮ ਹੈ ਨਾ, ਜਿਹੜੀ ਅਸੀਂ ਕਮਾਈ ਕਰਦੇ ਹਾਂ, ਇਹਨੂੰ ਜਾਗ ਲੱਗਦੀ ਹੈ। ਕਿਉਂਕਿ ਅੱਜ ਅਸੀਂ ਕਰਮਾਂ ਕਰਕੇ ਹੀ ਇਸ ਸਰੀਰ 'ਚ ਆਏ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਇਹ ਕਰਮਾਂ ਕਰਕੇ ਸਰੀਰ ਮਿਲਿਆ, ਇਸ ਸਰੀਰ ਦੇ ਅੰਦਰ ਜਿਹੜੀ ਸੋਝੀ ਹੈ ਨਾ ਉਹ ਦੁੱਧ ਹੈ, ਤੇ ਜੇ ਉਹਨੂੰ ਗੁਰੂ ਦੇ ਸ਼ਬਦ ਦੀ ਜਾਗ ਲੱਗ ਜਾਵੇ ਤਾਂ ਚੋ ਘਿਓ ਨਿਕਲਦਾ ਕਿਹੜਾ? ਸੰਤੋਖ। ਦੂਧ ਕਰਮ ਸੰਤੋਖ ਘਿਓ ਕਰ ਐਸਾ ਮੰਗੂ ਦਾਨ। ਹੇ ਅਕਾਲ ਪੁਰਖ ਕਿਰਪਾ ਕਰੋ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜੇ ਭਗਤੀ ਕਰਨੀ ਹੋਵੇ ਨਾ ਤੇ ਜੇ ਇਸ ਸੋਝੀ ਨੂੰ ਕਿਤੇ ਜਾਗ ਲੱਗ ਜਾਵੇ, ਇਸ ਸੰਤੋਖ ਰੂਪੀ ਘਿਓ ਬਣ ਜਾਂਦਾ ਹੈ, ਮੈਂ ਗੁਰੂ ਪਰਮਾਤਮਾ ਕੋਲੋਂ ਦਾਨ ਮੰਗਦਾ ਹੈ ਦਾਤਾਂ ਦਾ, ਹੈ ਨਾ। ਹੁਣ ਇੱਥੇ ਲਾਓ ਸਾਹਿਬ ਘਿਓ, ਜਦੋਂ ਸਾਡਾ ਇਹ ਮਨ ਜਿਹੜਾ ਨਾ ਤੇ ਤਨ ਨਾਲ ਸੰਬੰਧ ਤੋੜ ਲੈਂਦਾ, ਫਿਰ ਇਹਨੂੰ ਗੁਰਬਾਣੀ ਦੀ ਸੋਝੀ ਲਾਉਣ ਲੱਗ ਪੈਂਦੀ। ਜਦੋਂ ਇਹ ਵੱਖਰਾ ਹੁੰਦਾ ਫਿਰ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੰਘਦਾ, ਇਹਨੂੰ ਸੋਝੀ ਆਉਂਦੀ ਹੈ, ਫਿਰ ਇਹ ਪੀਸ ਜਾਂਦਾ, ਕਹਿੰਦਾ ਆਪਾਂ ਤਬਦੀਲੀ ਆ ਜਾਂਦੀ ਹੈ। ਜਦੋਂ ਇਹ 'ਚ ਤਬਦੀਲੀ ਆ ਜਾਂਦੀ ਹੈ ਨਾ ਤੇ ਫਿਰ ਇਹਦੇ 'ਚ ਸੰਤੋਖ ਪੈਦਾ ਹੋ ਜਾਂਦਾ। ਹੁਣ ਬਣ ਗਈ ਗੱਲ, ਦਾਲ ਸਿੱਧਾ ਮੰਗੂ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ ਪ੍ਰਚਾਰ ਕਰਨਾ। ਹੁਣ ਖੁਸ਼ੀ ਕਰੇ ਨਿਤ ਜੀਓ ਦਾ ਕੀ ਮਤਲਬ ਹੈ? ਕੋਈ ਪੁਰਾਣੀ ਸੀ ਸੱਜਣ ਸੀ ਕੋਈ, ਬੜੀ ਮਾਲਕ ਦੀ ਕਿਰਪਾ, ਉਹ ਕਿਸੇ ਦੇ ਘਰ ਗਿਆ, ਕਿਸੇ ਨੇ ਉਹਨੂੰ ਪੁੱਛਿਆ ਭਾਈ ਸਾਹਿਬ ਬੜੇ ਉਦਾਸ ਜੇ ਹੋ, ਕੀ ਦੱਸ ਕਰਾਂਗੇ? ਕਹਿੰਦਾ ਤੁਹਾਡੇ ਕੋਲ ਤੇ ਕਮੀ ਨਹੀਂ ਕਿਸੇ ਚੀਜ਼ ਦੀ, ਕਾਰਾਂ ਕੋਠੀਆਂ ਜ਼ਮੀਨ ਜਾਇਦਾਦ ਨੌਕਰ ਚਾਕਰ ਤੁਹਾਡੀਆਂ ਫੈਕਟਰੀਆਂ, ਪਤਾ ਨਹੀਂ ਤੁਹਾਡੇ ਕੋਲ ਤੇ ਹੈ ਕਿੰਨਾ ਅੰਨ, ਤੁਹਾਡੇ ਕੋਲ ਧੰਨ ਕਿੰਨਾ ਤੁਹਾਨੂੰ ਪਤਾ ਹੀ ਨਹੀਂ ਹੈ। ਕਹਿੰਦਾ ਯਾਰ ਇਹ ਤੇ ਬੜੀ ਕਿਰਪਾ ਆ। ਕਹਿੰਦਾ ਫਿਰ? ਕਹਿੰਦਾ ਪਰ ਤੈਨੂੰ ਕੀ ਦੱਸੀਏ, ਜਿੰਨੀਆਂ ਜ਼ਿਆਦਾ ਚੀਜ਼ਾਂ ਨੇ ਉਨਾ ਚਿੰਤਾ ਨਾਲ ਘਰ ਭਰਿਆ ਪਿਆ, ਰਾਤ ਦਿਨ ਨੀਂਦ ਨਹੀਂ ਆਉਂਦੀ। ਸੱਚ ਆ, ਹੁਣ ਲਓ ਸਾਹਿਬ ਇਹਦੀਆਂ ਸੰਸਾਰੀ ਚੀਜ਼ਾਂ ਦੇ ਨਾਲ ਕਦੀ ਮਨ ਖੁਸ਼ ਨਹੀਂ ਹੁੰਦਾ, ਇਹਨਾਂ ਹੁੰਦਾ। ਇੱਥੇ ਭਗਤ ਧੰਨਾ ਜੀ ਕਹਿ ਰਹੇ, ਹਮਰਾ ਖੁਸ਼ੀ ਕਰੇ ਨਿਤ ਜੀਓ। ਹੇ ਪਰਮਾਤਮਾ, ਜੇ ਇਹ ਅਵਸਥਾ ਮੇਰੇ ਅੰਦਰ ਬਣ ਜਾਂਦੀਆਂ ਨੇ ਕਿਹੜੀਆਂ? ਮੇਰੇ ਮਨ ਦੇ ਤਨ ਦੀ ਅਗਿਆਨਤਾ ਦਾ ਹਨੇਰਾ ਛਿਲਕਾ ਪਰਾ ਹੋ ਕੇ ਮੇਰਾ ਸੰਬੰਧ ਟੁੱਟ ਜਾਂਦਾ ਤਨ ਨਾਲੋਂ, ਤੇ ਮੈਂ ਤੇਰੀ ਗੁਰਬਾਣੀ ਚੋਂ ਲੰਘ ਕੇ ਆਟੇ ਵਰਗਾ ਬਣ ਜਾਂਦਾ, ਤਬਦੀਲੀ ਆ ਜਾਂਦੀ ਹੈ ਤੇ ਮੇਰੇ 'ਚ ਸੰਤੋਖ ਪੈਦਾ ਹੋ ਜਾਂਦਾ, ਤਾਂ ਮੇਰੇ ਮਨ 'ਚ ਖੁਸ਼ੀ ਪੈਦਾ ਹੋ ਸਕਦੀ। ਜੇ ਦਾਤਾਂ ਨਹੀਂ ਮੈਨੂੰ ਮਿਲੀਆਂ ਮੈਂ ਖੁਸ਼ ਨਹੀਂ ਹੋ ਸਕਦਾ। ਲੱਗਿਆ ਪਤਾ, ਹਮਰਾ ਖੁਸ਼ੀ ਕਰੇ ਨਿਤ ਜੀਓ। ਹੁਣ ਅੱਗੇ ਦੇਖਣਾ ਧਿਆਨ ਕਹਿੰਦਾ ਕੀ ਕਹਿੰਦੇ, ਕਹਿੰਦੇ ਪਣੀਆਂ ਛਾਦਣ ਨੀਕਾ ਅਨਾਜ ਮੰਗੂ ਸੱਤ ਸੀਕਾ। ਹੁਣ ਧਿਆਨ ਦਿਓ ਭਲਾ, ਕੀ ਦਾਲ ਆਟਾ ਤੇ ਘਿਓ ਅਨਾਜ ਨਹੀਂ? ਅਨਾਜ ਹੈ ਨਾ, ਤੇ ਜੇ ਇਹੀ ਅਨਾਜ ਸੀ ਤੇ ਧੰਨਾ ਭਗਤ ਅਗਲੀ ਪੰਕਤੀ 'ਚ ਮੰਗਣ ਡਿਆ, ਅਨਾਜ ਮੰਗੂ ਸੱਤ ਸੀਕਾ, ਇਹਦਾ ਮਤਲਬ ਅਨਾਜ ਹੀ ਹੈ ਨਹੀਂ। ਧਿਆਨ ਦੇਣਾ ਨਾ, ਅਨਾਜ ਤਾਂ ਮੰਗ ਲਿਆ ਉਹਨੇ ਪਹਿਲਾਂ ਹੀ, ਮੈਨੂੰ ਦਾਲ ਚਾਹੀਦੀ, ਆਟਾ ਚਾਹੀਦਾ, ਘਿਓ ਚਾਹੀਦਾ, ਇਹਦਾ ਮਤਲਬ ਕੁਝ ਹੋਰ ਸੀਗਾ, ਪਰ ਆਪਾਂ ਕੁਝ ਹੋਰ ਸਮਝ ਗਏ। ਪੰਨੀਆਂ ਛਾਦਣ ਨੀਕਾ, ਪੰਨੀਆਂ ਜੁੱਤੀ ਨੂੰ ਕਹਿੰਦੇ ਆ, ਛਾਦਣ ਕੱਪੜੇ ਨੂੰ ਕਹਿੰਦੇ ਆ। ਕਿਹੜੀ ਜੁੱਤੀ? ਜੁੱਤੀ ਕਦ ਨਹੀਂ ਮੰਗੀ ਉਹਨੇ, ਕੀ ਕਰਨੀ ਸੀ ਜੁੱਤੀ ਉਹਨੇ? ਉਹਦੇ ਘਰ ਜੁੱਤੀ ਹੈ ਨਹੀਂ ਸੀ, ਇੱਕ ਜ਼ਿਮੀਂਦਾਰ ਸੀ, ਪੈਲੀ ਸੀ, ਜ਼ਮੀਨ ਵਾਹੁੰਦਾ ਸੀ, ਸਭ ਕੁਝ ਉਹਦੇ ਘਰ ਸੀ, ਡੰਗਰ ਉਹਦੇ ਘਰ ਸੀ, ਉਹਨੂੰ ਘਿਓ ਮੰਗਣ ਦੀ ਜ਼ਰੂਰਤ ਪਈ ਸੀ, ਖੁਦ ਪੈਲੀ ਵਾਹੁੰਦਾ ਸੀ, ਦਾਲ ਉਹਦੇ ਘਰ ਉੱਗਦੀ ਸੀ, ਕਣਕ ਉਹਦੇ ਘਰ ਉੱਗਦੀ ਸੀ। ਸੋ ਧਿਆਨ ਕਰਨਾ, ਭਗਤ ਧੰਨਾ ਜੀ ਕਹਿਣ ਲੱਗੇ, ਕਹਿੰਦੇ ਪੰਨੀਆਂ, ਪੰਨੀਆਂ ਜੁੱਤੀ ਨੂੰ ਕਹਿੰਦੇ, ਜੁੱਤੀ ਕਿਉਂ ਪਈਦੀ ਹੈ? ਜਦੋਂ ਅਸੀਂ ਕਿਤੇ ਸਫ਼ਰ ਕੋਈ ਕਰਦੇ ਹਾਂ, ਕਿਤੋਂ ਲੰਘਦੇ ਹਾਂ, ਘਰ ਆਪਾਂ ਬੈਠੇ ਹਾਂ ਤਾਂ ਜੁੱਤੀ ਪਾਉਣ ਦੀ ਲੋੜ ਨਹੀਂ। ਜਦੋਂ ਆਪਾਂ ਕਿਤੇ ਜਾਣ ਲੱਗਦੇ ਪੈਰਾਂ ਜੁੱਤੀ ਪਾਉਂਦੇ, ਕਦਰ ਜੁੱਤੀ ਪਾਉਂਦੇ, ਕਿਉਂਕਿ ਪੈਰਾਂ 'ਚ ਕੰਡੇ ਨਹੀਂ ਵੱਜਦੇ। ਹੁਣ ਰਸਤੇ 'ਚ ਕੰਡੇ ਤਾਂ ਹੈਗੇ ਖਿਲਰੇ ਹੋਏ, ਪਰ ਜੁੱਤੀ ਪਾਉਣ ਨਾਲ ਸਫ਼ਰ ਸੌਖਾ ਤੈਅ ਹੋ ਜਾਂਦਾ ਹੈ, ਕੰਡੇ ਨਹੀਂ ਵੱਜਦੇ। ਸੱਚ ਇੱਥੇ ਭਗਤ ਧੰਨਾ ਜੀ ਕੀ ਕਹਿੰਦੇ, ਕੋਈ ਬੱਚਾ ਜਾਣ ਲੱਗਾ ਤਾਂ ਉਹਦੀ ਮਾਂ ਕਹਿੰਦੀ ਬੱਚੇ ਜੁੱਤੀ ਪਾਲਾ, ਪਾਉਣ ਦਾ ਪਾਪ ਗ੍ਰਹਿਣ ਕਰਨਾ। ਭਗਤ ਧੰਨਾ ਜੀ ਕਹਿਣ ਲੱਗੇ, ਅਕਾਲ ਪੁਰਖ ਮੈਂ ਵੀ ਸਫ਼ਰ ਤੈਅ ਕਰਦਾ, ਜਦੋਂ ਤੇਰੇ ਵਾਲੇ ਪਾਸੇ ਆਉਣਾ ਨਾ ਤੇ ਕੀ ਹੁੰਦਾ, ਮੈਨੂੰ ਦੁੱਖਾਂ ਰੂਪੀ ਕੰਡੇ ਬੜੇ ਚੁਗਦੇ ਆ। ਜਿਹੜੀ ਆਪਾਂ ਪੰਕਤੀ ਪੜ੍ਹੀ ਨਾ, ਗਲੀਏ ਚੱਕੜ ਦੂਰ ਕਰ, ਨਾਲ ਪਿਆਰੇ ਨਿਹੋ, ਚੱਲਾ ਤਾਂ ਭਿੱਜੇ ਕੰਬਲੀ, ਰਹਾਂ ਤਾਂ ਤੁਰਦੇ ਨਿਹੋ। ਆਓ ਵਿਚਾਰ ਕਰੀਏ, ਫਰੀਦ ਜੀ ਕਹਿੰਦੇ, ਕਹਿੰਦੇ ਫਰੀਦਾ ਗਲੀਏ ਚੱਕੜ, ਕਿਹੜੀ ਗਲੀ ਚੱਕੜ? ਉਹ ਆਹ ਗਲੀਆਂ ਨਹੀਂ ਸੰਸਾਰੀ, ਠੀਕ ਹੈ। ਜਦੋਂ ਵੀ ਕੋਈ ਸਫ਼ਰ ਤੈਅ ਕਰਦਾ, ਕਿਤੇ ਜਾਣ ਲੱਗਦਾ, ਗਲੀਆਂ ਚੱਕੜ ਹੋਵੇ ਤਾਂ ਔਖਾ ਹੁੰਦਾ ਨਾ। ਇਹ ਗਲੀ ਕਿਹੜੀ ਹੈ? ਜਿਸ ਸਫ਼ਰ 'ਚੋਂ ਅਸੀਂ ਲੰਘਣਾ, ਜਿਸ ਜੀਵਨ 'ਚੋਂ ਅਸੀਂ ਲੰਘਣਾ, ਉਹ ਗਲੀ ਹੈ। ਗਲੀਏ ਚੱਕੜ, ਚੱਕੜ ਦਾ ਪਾਪ ਦੁੱਖ। ਫਰੀਦ ਜੀ ਕਹਿਣ ਲੱਗੇ, ਠੀਕ ਹੈ ਵੀ ਜਿਸ ਗਲੀ 'ਚੋਂ ਮੈਂ ਲੰਘਣਾ ਪਰਮਾਤਮਾ ਨੂੰ ਮਿਲਣ ਲਈ, ਉਸ ਗਲੀ ਚੱਕੜ ਹੀ ਚੱਕੜ ਹੈ, ਕਿਹੜਾ ਵਾਲਾ ਦੁੱਖ ਹੀ ਦੁੱਖ ਹੈ। ਗਲੀਏ ਚੱਕੜ ਦੂਰ ਕਰ, ਕਹਿੰਦੇ ਕਰਾਂਗੀ ਅਜੇ ਉਸ ਪਰਮਾਤਮਾ ਦਾ ਘਰ ਜਿੱਥੇ ਮੈਂ ਜਾ ਕੇ ਬਹਿਣਾ, ਜਿੱਥੇ ਜਾ ਕੇ ਉਹਦਾ ਮੇਰਾ ਮਿਲਾਪ ਹੋਣਾ, ਉਹ ਘਰ ਦੂਰ ਬਹੁਤ ਹੈ। ਨਾਲ ਪਿਆਰੇ ਨੇ ਹੋ, ਕਹਿੰਦੇ ਬੇਸ਼ੱਕ ਮੈਂ ਅਜੇ ਗਲੀਆਂ 'ਚ ਤੁਰਿਆ ਨਹੀਂ, ਦੁੱਖ ਮਹਿਸੂਸ ਹੁੰਦੇ ਨੇ, ਉਹਦਾ ਘਰ ਦੂਰ ਆ, ਪਰ ਫਿਰ ਵੀ ਮੇਰੇ ਹਿਰਦੇ 'ਚ ਪਿਆਰ ਆ ਕਿ ਮੈਂ ਮਿਲਣਾ ਜ਼ਰੂਰ ਆ। ਰਹਾਂ ਤਾਂ ਟੁੱਟੇ ਨੇ ਹੋ, ਚੱਲਾ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ ਹੋ। ਕਹਿਣ ਲੱਗਾ ਚੱਲਾਂ ਤਾਂ ਭਿੱਜੇ ਕੰਬਲੀ, ਜੇ ਮੈਂ ਪਰਮਾਤਮਾ ਦੇ ਮਾਰਗ 'ਤੇ ਚੱਲਦਾ ਹਾਂ, ਉਸ ਪਰਮਾਤਮਾ ਨੂੰ ਮਿਲਣ ਲਈ ਭਗਤੀ ਕਰਦਾ, ਤਾਂ ਮੇਰੀ ਕੰਬਲੀ ਭਿੱਜਦੀ ਹੈ। ਕਿਹੜੀ ਕੰਬਲੀ? ਸਰੀਰ ਕੰਬਲੀ ਹੈ ਜਿਹਨੇ ਮਨ ਦੇ ਉੱਤੇ ਓੜਿਆ ਹੋਇਆ ਹੈ, ਇਹ ਭਿੱਜਦੀ ਹੈ। ਕਹਿੰਦਾ ਪਾ ਸਰੀਰ ਨੂੰ ਦੁੱਖ ਹੋਰ ਮਿਲਦੇ ਨੇ, ਰਹਾਂ ਤਾਂ ਟੁੱਟੇ ਨੇ ਹੋ। ਜੇ ਮੈਂ ਇਹਨਾਂ ਦੁੱਖਾਂ ਵੱਲ ਵੇਖ ਕੇ ਰੁਕ ਗਿਆ, ਤਾਂ ਮੇਰਾ ਪਰਮਾਤਮਾ ਨਾਲੋਂ ਪਿਆਰ ਟੁੱਟ ਜਾਊਗਾ। ਹੁਣ ਇੱਥੇ ਕੀ ਕਹਿੰਦੇ? ਪਣੀਆਂ ਜੁੱਤੀ, ਕਿਹੜੀ ਜੁੱਤੀ? ਭਗਤ ਧੰਨਾ ਜੀ ਕਹਿੰਦੇ, ਪਰਮਾਤਮਾ ਕਿਰਪਾ ਕਰ, ਜਿਵੇਂ ਪੈਰ ਜੁੱਤੀ ਪਾਉਂਦਾ ਹੈ ਤੇ ਕੰਡੇ ਚੁੱਭਦੇ ਨਹੀਂ, ਮੇਰਾ ਮਨ ਕਿਤੇ ਤੇਰੇ ਸ਼ਬਦ ਨੂੰ, ਤੇਰੀ ਬਾਣੀ ਨੂੰ, ਤੇਰੇ ਉਪਦੇਸ਼ ਨੂੰ ਗ੍ਰਹਿਣ ਕਰ ਲਵੇ। ਜਿਹੜਾ ਮਨ ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰ ਲੈਂਦਾ, ਉਹਨੂੰ ਦੁੱਖ ਰੂਪੀ ਕੰਡੇ ਚੁੱਭਦੇ ਨਹੀਂ। ਪਣੀਆਂ ਕਿਰਪਾ ਕਰ ਮੈਨੂੰ ਜੁੱਤੀ, ਕਹਿੰਦਾ ਪਾਵ ਕਿ ਮੈਂ ਤੇਰੇ ਸ਼ਬਦ ਨੂੰ ਗ੍ਰਹਿਣ ਕਰਨ ਜੋਗਾ ਹੋ ਜਾਵਾਂ, ਤਾਂ ਕਿਹੜੇ ਮੈਨੂੰ ਦੁੱਖ ਮਹਿਸੂਸ ਹੁੰਦੇ ਨੇ, ਦੁੱਖ ਮਹਿਸੂਸ ਨਾ ਹੋਣ। ਛਾਦਣ ਕੱਪੜਾ, ਕਿਹੜਾ ਕੱਪੜਾ? ਵਿਚਾਰ ਕਰਨਾ, ਆਪਾਂ ਕੀ ਕਰਦਾ? ਉਹਨੇ ਕੱਪੜਾ ਮੰਗਿਆ, ਉਹ ਅੱਗੇ ਨੰਗਾ ਫਿਰਨ ਰਿਹਾ ਸੀ। ਅਗਲੀ ਗੱਲ ਹੋਰ, ਰੱਬ ਦੇ ਪਿਆਰੇ ਪਾਟੇ ਕੱਪੜੇ ਤਨ ਤੋਂ ਨੰਗੇ ਤੁਰੇ ਫਿਰਨ ਕਦੀ ਪਰਵਾਹ ਨਹੀਂ ਕਰਦੇ, ਇਹ ਕਰਦੇ ਆ। ਉਹ ਕੀ ਕਹਿੰਦੇ? ਕਿਸੇ ਨੇ ਕਿਹਾ ਭਾਈ ਸਾਹਿਬ ਇਹ ਨੰਗਾ ਹੀ ਫਿਰਨ ਰਿਹਾ। ਕਹਿੰਦੇ ਮਸਤਾਨਾ ਹੈ, ਰੱਬ ਦਾ ਪਿਆਰਾ ਭਗਤ ਆਦਮੀ, ਇਹਨਾਂ ਨਹੀਂ ਪਰਵਾਹ ਕੋਈ ਨਹੀਂ। ਅਤੇ ਭਗਤ ਧੰਨਾ ਨੂੰ ਕਰੋੜ ਰੁਪਏ 'ਚ ਕੱਪੜਾ ਮੰਗਣ ਦੀ ਕੀ ਸੀਗੀ ਲੋੜ ਕੋਈ? ਆਓ ਫਿਰ 1329 ਅੰਗ 'ਤੇ ਫਿਰ ਗੁਰੂ ਨਾਨਕ ਪਾਤਸ਼ਾਹ ਕੱਪੜਾ ਮੰਗਦੇ, ਕਿਹੜਾ ਕੱਪੜਾ ਮੰਗਦੇ? ਧਿਆਨ ਕਰਨਾ, ਗੁਰੂ ਨਾਨਕ ਪਾਤਸ਼ਾਹ ਕੀ ਕਹਿਣ ਲੱਗੇ? ਸਿਫਤ ਸ਼ਰਮ ਕਾ ਕੱਪੜਾ ਮੰਗੂ, ਹਰ ਗੁਣ ਨਾਨਕ ਰਵਤ ਰਹੇ। ਸਿਫਤ ਸ਼ਰਮ ਕਾ ਕੱਪੜਾ ਮੰਗੂ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਅਕਾਲ ਪੁਰਖ ਮੇਰੇ 'ਤੇ ਕਿਰਪਾ ਕਰ, ਮੈਨੂੰ ਕੱਪੜਾ ਚਾਹੀਦਾ। ਕਿਹੜਾ ਕੱਪੜਾ? ਕਿ ਮੈਂ ਤੇਰੀ ਸਿਫਤ ਕਰਦਾ ਰਵਾਂ, ਅਤੇ ਸ਼ਰਮ, ਸ਼ਰਮ ਦਾ ਭਾਵ ਉੱਦਮ, ਮੈਨੂੰ ਉੱਦਮ ਆ ਜਾਵੇ ਮੇਰੇ ਅੰਦਰ, ਇਹ ਮੇਰੇ ਮਨ 'ਤੇ ਕੱਪੜਾ ਪਾ ਦੇ। ਧਿਆਨ ਕਰਨਾ, ਸ਼ਰਮ ਕਿਹਨੂੰ ਕਹੀਦਾ? ਸੁੱਤੇ ਸਾਂ, ਸਵੇਰੇ ਉੱਠੇ, ਜਦੋਂ ਆਪਾਂ ਉੱਠਦੇ ਹਾਂ ਸਵੇਰੇ, ਤਾਂ ਸਾਡਾ ਬੱਚਾ 9 ਵਾਚਾਂ 'ਤੇ ਉੱਠਿਆ ਨਹੀਂ ਹਜੇ। ਜਦੋਂ ਉੱਠਦਾ ਨਹੀਂ ਹੈ ਤਾਂ ਸਾਨੂੰ ਲੱਗਦਾ ਵੀ ਯਾਰ ਕਮਾਈ ਕਰਨ ਦਾ ਟਾਈਮ ਹੈ, ਇਹੋ ਸੀਜ਼ਨ ਹੈ, ਹੈਂ, ਅਤੇ ਆਪਾਂ ਬੱਚੇ ਨੂੰ ਆਵਾਜ਼ ਮਾਰਦੇ ਹਾਂ, ਪੁੱਤ ਸ਼ਰਮ ਕਰ, 9 ਵੱਜ ਗਿਆ। ਇਹਦਾ ਮਤਲਬ ਸ਼ਰਮ ਅੱਖਰ ਕਿਉਂ ਲਾਉਂਦੇ ਹਾਂ? ਵੀ ਟਾਈਮ ਬੜਾ ਹੋ ਗਿਆ, ਉੱਦਮ ਕਰ ਲਿਆ, ਹੁਣ ਉਦੋਂ ਆਪਾਂ ਸ਼ਰਮ ਅੱਖਰ ਲਾਉਂਦੇ ਹਾਂ। ਇੱਥੇ ਗੁਰੂ ਜੀ ਸਹਿਣ ਲੱਗਿਆ, ਸਿਫਤ ਸ਼ਰਮ ਕਾ ਕੱਪੜਾ ਮੰਗੂ, ਕਹਿਣ ਲੱਗੇ ਪਰਮਾਤਮਾ ਤੇਰੀ ਸਿਫਤ ਕਰਨ ਜੋਗਾ ਮੈਂ ਹੋ ਜਾਵਾਂ, ਇਹ ਮੇਰੇ ਅੰਦਰ ਉੱਦਮ ਪੈਦਾ ਹੋ ਜਾਵੇ, ਇਹ ਮੇਰੇ ਮਨ 'ਤੇ ਕੱਪੜਾ ਪਾ ਦੇ। ਸਿਫਤ ਸ਼ਰਮ ਕਾ ਕੱਪੜਾ ਮੰਗੂ, ਹਰ ਗੁਣ ਨਾਨਕ ਰਵਤ ਰਹੇ, ਗੁਰੂ ਜੀ ਸਮਝਾਉਣ ਲੱਗੇ, ਹਰ ਗੁਣ ਨਾਨਕ ਰਵਤ ਰਹੇ। ਰਵਤ ਰਹੇ ਦਾ ਮਤਲਬ ਕੀ ਹੁੰਦਾ? ਉਹ ਗੁਣਾਂ ਵਿੱਚ ਵੜਿਆ ਰਵੇ, ਕਹਿੰਦਾ ਭਾਵ ਕਿ ਜੇ ਮੇਰੇ ਮਨ ਦੀ ਹੋਮੇ ਮਰ ਗਈ ਆ ਤੇ ਮੈਨੂੰ ਆ ਕੱਪੜਾ ਦੇ ਦੇ ਤਾਂ ਕਿ ਮੈਂ 24 ਘੰਟੇ ਤੇਰਾ ਨਾਮ ਸਿਮਰਨ ਕਰਦਾ ਰਹਾਂ। ਲੱਗਿਆ ਪਤਾ ਕਿਹੜਾ ਕੱਪੜਾ ਮੰਗਿਆ ਤਾਂ ਨੇ ਪਣੀਆਂ ਸਾਧਨ ਨਿੱਕਾ ਨਿੱਕਾ ਕਿਹਨੂੰ ਕਹਿੰਦੇ? ਚੰਗਾ। ਕਹਿੰਦੇ ਦੋ ਚੀਜ਼ਾਂ ਅਗਰ ਮੈਨੂੰ ਮਿਲ ਜਾਣ ਤੇ ਮੈਂ ਚੰਗਾ ਬਣ ਸਕਦਾ। ਕਿਹੜੀਆਂ? ਇੱਕ ਤਾਂ ਮੇਰਾ ਮਨ ਤੇਰੇ ਸ਼ਬਦ ਨੂੰ ਗ੍ਰਹਿਣ ਕਰ ਲੈ, ਤੇਰੇ ਉਪਦੇਸ਼ ਨੂੰ ਗ੍ਰਹਿਣ ਕਰ ਲਵੇ। ਜਿੱਦਣ ਉਪਦੇਸ਼ ਨੂੰ ਗ੍ਰਹਿਣ ਕਰ ਲਏਗਾ ਫਿਰ ਇਹਨੂੰ ਕੋਈ ਵੀ ਦੁੱਖ ਰੂਪੀ ਕੰਡੇ ਨਹੀਂ ਚੁਬਣਗੇ, ਦੁੱਖ ਮਹਿਸੂਸ ਨਹੀਂ ਹੋਏਗਾ। ਦੁੱਖ ਰਹਿਣੇ ਆ, ਹੁਣ ਆਪਾਂ ਤੁਰੇ ਜਾਣ ਦੇ ਰਸਤੇ ਕੰਡੇ ਖਿਲ ਰਹੇ, ਕੰਡੇ ਰਹਿਣੇ, ਪਰ ਜੁੱਤੀ ਪਾ ਕੇ ਲੰਘੀ ਚੁਬਦੇ ਨਹੀਂ। ਦੁੱਖ ਸਾਡੇ ਜੀਵਨ ਵਿੱਚ ਰਹਿਣੇ ਆ, ਪਰ ਜੇ ਕਿਤੇ ਗੁਰੂ ਦੇ ਇਸ ਉਪਦੇਸ਼ ਨੂੰ ਗ੍ਰਹਿਣ ਕਰਕੇ ਲੰਘੀਏ ਇਹਨਾਂ ਦੁੱਖਾਂ ਚੋਂ, ਤੇ ਦੁੱਖ ਲੱਗਦੇ ਨਹੀਂ, ਚੁਬਦੇ ਨਹੀਂ, ਤੰਗ ਨਹੀਂ ਕਰਦੇ। ਸੋ ਧਿਆਨ ਕਰਨਾ, ਫਿਰ ਇਹ ਮਨ ਚੰਗਾ ਹੋ ਜਾਂਦਾ, ਸਾਫ਼ ਸੁਥਰਾ ਹੋ ਜਾਂਦਾ। ਪਣੀਆਂ ਸਾਧਨ ਨੀਕਾ, ਅਨਾਜ ਮੰਗੂ ਸਤ ਸੀਕਾ। ਹੁਣ ਧਿਆਨ ਕਰਨਾ, ਕਿਹੜਾ ਅਨਾਜ? ਅਨਾਜ ਤੇ ਪਹਿਲਾਂ ਮੰਗ ਚੁੱਕਾ ਤੈਨੂੰ, ਮੰਗੇ ਨੇ ਦਾਲ ਚਾਹੀਦੀ ਹੈ, ਘਿਓ ਚਾਹੀਦਾ, ਮੈਨੂੰ ਆਟਾ ਚਾਹੀਦਾ, ਉਹ ਅਨਾਜ ਨਹੀਂ ਹੈ, ਅਜੇ ਫਿਰ ਅਨਾਜ ਮੰਗਣ ਡੇ। ਹੁਣ ਧਿਆਨ ਕਰਨਾ, ਅਸਲ ਚ ਉਹ ਅਨਾਜ ਨਹੀਂ ਹੈ, ਉਹ ਅਵਸਥਾ ਹੈ। ਹੁਣ ਅਨਾਜ ਮੰਗਿਆ, ਅਨਾਜ ਮੰਗੂ ਸੱਤ ਸੀਕਾ। ਸੱਤ ਸੱਚਾਈ ਸੀ ਸਿਆੜ ਨੂੰ ਕਹਿੰਦੇ, ਕਹਿਣ ਵਾਲੇ ਕਹਿੰਦੇ ਨੇ ਕਿ ਧੰਨਾ ਕਹਿਣ ਲੱਗਾ ਵੀ ਕਿਤੇ 7 ਵਾਰੀ ਜਿਹੜੀ ਪੈਲੀ ਵਾਹੀ ਹੋਵੇ ਨਾ, ਮੈਨੂੰ ਉਹਦੇ ਚੋਂ ਅਨਾਜ ਚਾਹੀਦਾ। ਉਹ ਤੇ ਆਪ ਜ਼ਿਮੀਂਦਾਰ ਸੀ, ਉਹਨੂੰ ਕਿਸੇ ਕੋਲ ਮੰਗਣ ਦੀ ਲੋੜ ਪਈ ਹੈ? ਬਈ ਸੋਚਣ ਵਾਲੀ ਗੱਲ ਹੈ ਨਾ, ਉਹ ਆਪਣੀ ਪੈਲੀ ਵਾਹੀ ਜਾਂ ਜੋ ਮਰਜ਼ੀ ਬੀਜੇ, ਪਰ 7 ਵਾਰੀ ਭਾਵੇਂ 8 ਵਾਰੀ ਵਾਵੇ। ਸੋ ਧਿਆਨ ਕਰਨਾ, ਅਨਾਜ ਮੰਗੂ ਸੱਤ ਸੀਕਾ। ਮਨ ਦੀ ਖੇਡਿਆ, ਅੰਦਰ ਦੀ ਖੇਡਿਆ। ਭਗਤ ਧੰਨਾ ਜੀ ਕਹਿਣ ਲੱਗੇ, ਪਰਮਾਤਮਾ ਮੇਰੇ ਤੇ ਕਿਰਪਾ ਕਰੋ, ਮੈਨੂੰ ਅਨਾਜ ਚਾਹੀਦਾ। ਕਹਿੰਦਾ ਪਰ ਸ਼ਬਦ ਚਾਹੀਦਾ, ਮਨ ਦੀ ਖਿਲਾਫ ਚਾਹੀਦੀ ਹੈ, ਜਿਹਨੂੰ ਮਨ ਛੱਕੇ। ਕਿਹੜੀ ਖਿਲਾਫ ਚਾਹੀਦੀ ਆ? ਅਨਾਜ ਮੰਗੂ ਸੱਤ ਸੀਕਾ, ਸੀ ਮੀਨਸ ਸਿਆੜ। ਕਹਿੰਦੇ ਅਕਾਲ ਪੁਰਖ ਕਿਰਪਾ ਕਰੋ, ਜਿਹੜਾ ਪ੍ਰਾਣੀ, ਜਿਹੜਾ ਤੇਰਾ ਭਗਤ, ਜਿਹੜਾ ਤੇਰੇ ਲੜ ਲੱਗਾ, ਜਿਹਦੇ ਅੰਦਰ ਸੱਚਾਈ ਦਾ ਹਲ ਵਾਹ ਕੇ ਤੇ ਅੰਦਰ ਸ਼ਬਦ ਦੀ ਫਸਲ ਉੱਗ ਚੁੱਕੀ ਆ ਨਾ, ਮੈਨੂੰ ਉਹਦੇ ਕੋਲੋਂ ਫਲ ਚਾਹੀਦਾ, ਬੀਜ ਚਾਹੀਦਾ ਹੈ। ਕਹਿੰਦਾ ਪਾਵ ਰੱਬਾ, ਤੇਰੇ ਪਿਆਰ ਵੇਲਾ ਤੇਰੇ ਚ ਲੀਨ ਹੋਇਆ, ਤੇਰੇ ਚ ਮਿਲਿਆ, ਮੈਨੂੰ ਉਹਦੇ ਕੋਲੋਂ ਨਾਮ ਦੀ ਦਾਤ ਚਾਹੀਦੀ ਹੈ। ਜਿਹੜਾ ਜੇ ਲੱਭਦਾ ਫਿਰਦਾ ਹੈ ਉਹਦੇ ਕੋਲੋਂ ਨਹੀਂ ਚਾਹੀਦੀ। ਅਨਾਜ ਮੰਗੂ ਸੱਤ ਸੀਕਾ, ਜਿਹਨੇ ਸੱਚਾਈ ਦਾ ਸਿਆੜ ਵਾਹ ਕੇ। ਹੁਣ ਧਿਆਨ ਕਰਨਾ, ਸੱਚਾਈ ਦਾ ਸਿਆੜ ਕੀ ਹੈ? ਜਦੋਂ ਆਪਾਂ ਨਾਮ ਸਿਮਰਨ ਕਰਦੇ ਹਾਂ ਤਾਂ ਅਸੀਂ ਪੈਲੀ ਝੂਠ ਦੀ ਵਾਹੁੰਦੇ ਹਾਂ। ਕਿੱਦਾਂ? ਅਸੀਂ ਨਾਮ ਸਿਮਰਨ ਤੇ ਕਰਦੇ ਹਾਂ, ਸਵੇਰੇ ਉੱਠ ਕੇ ਪਾਠ ਆਪਾਂ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਪਰ ਝੂਠ ਦੇ ਅਧੀਨ ਹੋ ਕੇ ਪੜ੍ਹਦੇ ਹਾਂ, ਝੂਠੀ ਮੰਗ ਦੇ ਅਧੀਨ ਹੋ ਕੇ ਪੜ੍ਹਦੇ ਹਾਂ। ਜਦੋਂ ਗੁਰਬਾਣੀ ਪੜ੍ਹਨੀ ਹੈ, ਜਦੋਂ ਉਸ ਪਰਮਾਤਮਾ ਦੇ ਸ਼ਬਦ ਦੀ ਆਰਾਧਨਾ ਕਰਨੀ ਹੈ ਤੇ ਕੇਵਲ ਤਾਂ ਕੇਵਲ ਸੱਚ ਦੀ ਪੈਲੀ ਵਾਹੋ। ਕਹਿੰਦਾ ਭਾਵ ਕੇਵਲ ਤਾਂ ਕੇਵਲ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਅੰਦਰ ਨਾਮ ਦਾ ਬੀਜ ਪਾਓ, ਨਾ ਕਿ ਨਾਮ ਦਾ ਬੀਜ ਪਾ ਕੇ ਝੂਠੀਆਂ ਦਾਤਾਂ ਮੰਗਣ ਲੱਗ ਪਓ। ਇਹਨੂੰ ਕਹਿੰਦੇ ਜੀ ਅਨਾਜ ਮੰਗੂ ਸੱਤ ਸੀਕਾ। ਵਿਚਾਰ ਕਰਨਗੇ, ਬੜਾ ਆਨੰਦ ਆ। ਹੁਣ ਅੱਗੇ ਜਾ ਕੇ ਦੇਣਾ ਧਿਆਨ। ਫਿਰ ਭਗਤ ਧੰਨਾ ਜੀ ਮੰਗਣ ਲੱਗੇ, ਕਹਿਣ ਲੱਗੇ ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਹੁਣ ਦੇਖੋ ਗਊ ਭੈਸ ਮੰਗੂ ਲਵੇਰੀ, ਕਿਹੜੀ ਗਾਂ ਮੰਗੀ? ਜੋ ਜ਼ਿਮੀਂਦਾਰ ਸੀ ਉਹਦੇ ਘਰ ਦੇ ਗਾਵਾਂ ਮੱਝਾਂ ਹੋਣੀਆਂ ਪਹਿਲਾਂ ਹੀ, ਉਹ ਜੇ ਵੀ ਗਾਂ ਮੰਗਣ ਡਿਆ ਹੈ ਨਾ, ਫਿਰ ਲਵੇਰੀ ਮੰਗਣ ਡਿਆ। ਆਓ ਧਿਆਨ ਕਰੀਏ, ਕਿਹੜੀ ਗਾਂ ਮੰਗੀ ਉਹਨੇ? ਭਗਤ ਧੰਨਾ ਜੀ ਕਹਿੰਦੇ ਮੈਨੂੰ ਗਾਂ ਤੇ ਮੱਝ ਚਾਹੀਦੀ, ਪਰ ਚਾਹੀਦੀ ਲਵੇਰੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੇ ਤੇ ਪੂਰਾ ਧਿਆਨ ਨਾ ਪੜਿਆ ਹੋਵੇ ਤੇ ਸੋਝੀ ਆ ਜਾਂਦੀ। ਉਹ 1329 ਅੰਗ ਜਿਹੜਾ ਸ਼ਬਦ ਛੱਡਣਾ ਨਹੀਂ, ਉਹ ਉਹਦੇ ਚ ਪੜ੍ਹ ਲਈਏ ਕਿ ਗੁਰੂ ਨਾਨਕ ਨੇ ਵੀ ਗਾਂ ਮੰਗੀ, ਲਵੇਰੀ ਮੰਗੀ। ਕਿਹੜੀ ਗਾਂ ਮੰਗੀ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗਾਂ ਕਿਹੜੀ ਮੰਗੀ? ਕਦੀ ਸ਼ਾਇਦ ਆਪ ਜੀ ਨੇ ਵਿਚਾਰ ਕੀਤਾ ਕਿ ਨਹੀਂ ਕੀਤਾ, ਮੈਨੂੰ ਪਤਾ ਕੋਈ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਖਿਮਾ ਧੀਰਜ, ਖਿਮਾ ਧੀਰਜ ਕਰ ਗਊ ਲਵੇਰੀ, ਸਹਿਜ ਬਛੜਾ ਖੀਰ ਪੀਏ। ਹੋ ਗਿਆ ਕਲੀਅਰ? ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਕੀ ਕਹਿਣ ਡੇ? ਖਿਮਾ ਧੀਰਜ ਕਰ ਗਊ ਲਵੇਰੀ, ਖਿਮਾ ਧੀਰਜ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਕਿਰਪਾ ਕਰ, ਕੈਸੀ ਕਿਰਪਾ ਕਰੋ ਕਿ ਮੈਨੂੰ ਪਤਾ ਲੱਗਾ ਕਿ ਆਪ ਹੀ ਦੇ ਚਰਨਾਂ ਵਿੱਚ ਪਹੁੰਚਣ ਲਈ ਕਿਸੇ ਦਾਤ ਦੀ ਲੋੜ ਹੈ, ਤੇ ਮੈਨੂੰ ਵੀ ਕਿਰਪਾ ਕਰਕੇ ਦਾਤ ਦੇ ਦਿਓ। ਕਿਹੜੀ? ਖਿਮਾ ਧੀਰਜ। ਖਿਮਾ ਦਾ ਮਤਲਬ ਕੀ ਹੁੰਦਾ? ਕਿਸੇ ਦੀ ਵਧੀਕੀ ਨੂੰ ਸਹਾਰ ਲੈਣਾ। ਕੋਈ ਬੰਦਾ ਆ ਕੇ ਗਾਲ ਕੱਢੇ, ਚੁੱਪ ਰਹਿਣਾ, ਛੱਡ ਪਰਾਂ ਕੱਢੀ ਜਾਣ, ਤੇ ਧੀਰਜ ਕੀ ਹੈ? ਆਪਣੇ ਮਨ ਚ ਧੀਰਜ ਆ ਜਾਣਾ, ਪਿਆਰ ਆ ਜਾਣਾ, ਕਿਸੇ ਨੂੰ ਮਾਫ਼ ਕਰਨ ਦਾ ਜਿਗਰਾ ਬਣ ਜਾਣਾ, ਬੜਾ ਔਖਾ ਵੈਸੇ, ਹੈਂ, ਜਿਗਰਾ ਬਣ ਜਾਣਾ, ਧੀਰਜ ਜਿਗਰੇ ਨੂੰ ਕਹਿੰਦੇ, ਜਿਗਰਾ ਬਣ ਜਾਣਾ, ਜਿਗਰਾ ਹੋ ਜਾਣਾ ਵੀ ਛੱਡ ਪਰਾਂ ਜੋ ਕਹਿੰਦਾ ਕਹੀ ਜਾਂਦੇ। ਤੇ ਕੀ ਕਹਿਣ ਲੱਗੇ? ਖਿਮਾ ਧੀਰਜ ਕਰ ਗਊ ਲਵੇਰੀ। ਲਵੇਰੀ ਕਿਹਨੂੰ ਕਹਿੰਦੇ? ਜਿਹੜੀ ਦੁੱਧ ਗਾਂ ਦਿੰਦੀ, ਗਾਂ ਦਿੰਦੀ ਦੁੱਧ ਦਿੰਦੀ ਨਾ, ਉਹ ਲਵੇਰੀ ਹੁੰਦੀ। ਲਵੇਰੀ ਦਾ ਭਾਵ ਕੀ? ਅਸਲ ਦੇ ਵਿੱਚ ਅਸਲੀ ਭਾਵ ਇਹ ਹੁੰਦਾ ਹੈ ਕਿ ਆਪ ਜੀ ਨੇ ਸ਼ਾਇਦ ਨੋਟ ਕੀਤਾ, ਜਿਹੜੀ ਲਵੇਰੀ ਗਾਂ ਹੈ ਨਾ, ਉਹ ਸਵੇਰੇ ਤੇ ਦੁਪਹਿਰੇ ਤੇ ਸ਼ਾਮੀ ਜਦੋਂ ਮਰਜ਼ੀ ਚੋਲੋ ਦੁੱਧ ਬੜਾ ਨਿਕਲਦਾ, ਜਦੋਂ ਮਰਜ਼ੀ ਚੋਲੋ। ਜਿਹੜੀ ਫੰਡੜ ਆ ਉਹ ਚਵੀਆਂ ਅੱਠੇ ਪੈਰੇ ਮਿਲਦੀ, ਚਵੀਆਂ ਘੰਟੇ ਜੇ ਮਿਲਦੀ ਆ, ਇੱਕ ਲੀਟਰ ਦੇਤਾ, ਦੇਤਾ ਨਹੀਂ ਦਿੱਤਾ ਤਾਂ ਲੱਤ ਮਾਰੀ ਤੇ ਭੱਜ ਗਈ। ਹੁਣ ਲਵੇਰੀ ਦਾ ਭਾਵ ਕੀ? ਜਦੋਂ ਮਰਜ਼ੀ ਚੋਵੋ ਦੁੱਧ ਦਿੰਦੇ ਨੂੰ ਲਵੇਰੀ ਕਹਿੰਦੇ ਆ। ਹੁਣ ਇੱਥੇ ਗਊ ਲਵੇਰੀ ਕਿਉਂ ਕਿਹਾ? ਗਊ ਭੈਸ ਮੰਗੂ ਲਵੇਰੀ, ਧਨੇ ਨੇ ਇਸ ਕਰਕੇ ਕਿਹਾ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੂੰ ਲਵੇਰੀ ਦਾ ਜਵਾਬ ਦਿੰਦੇ ਆ। ਖਿਮਾ ਧੀਰਜ, ਜਦੋਂ ਮਨ ਦੇ ਅੰਦਰ ਕਿਸੇ ਦੀ ਵਧੀਕੀ ਨੂੰ ਸਹਾਰਨ ਦਾ ਜਿਗਰਾ ਬਣ ਜਾਂਦਾ ਨਾ, ਮਨ ਤਾਕਤਵਰ ਬਣ ਜਾਂਦਾ ਵੀ ਛੱਡ ਯਾਰ ਜੋ ਕਹਿੰਦਾ ਕਹੀ ਜਾਣਦੇ ਯਾਰ, ਜਦੋਂ ਇਹ ਤਾਕਤ ਬਣ ਜਾਂਦੀ ਆ, ਫਿਰ ਜਿਹੜਾ ਸ਼ਬਦ ਹੈ ਨਾ ਸਾਡੇ ਅੰਦਰ, ਉਹਦੇ ਚੋਂ ਰਸ 24 ਘੰਟੇ ਚ ਹੁੰਦਾ ਆ, 24 ਘੰਟੇ ਰਸ ਚੁੰਦਾ ਆ। ਜਿੰਨਾ ਚਿਰ ਕਿਸੇ ਦੀ ਵਧੀਕੀ ਸਹਾਰਨ ਦੀ ਸਾਡੇ ਤਾਕਤ ਨਹੀਂ ਬਣਦੀ, ਜਿੰਨੀ ਮਰਜ਼ੀ ਭਗਤੀ ਕਰ ਲਈਏ ਅੰਦਰ ਰਸ ਨਹੀਂ ਚੁੰਦਾ। ਇੱਥੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਗਊ ਭੈਸ ਮੰਗੂ ਲਵੇਰੀ, ਤੇ ਉੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਖਿਮਾ ਧੀਰਜ ਕਰ ਗਊ ਲਵੇਰੀ। ਠੀਕ ਹੈ, ਕਹਿਣ ਲੱਗੇ ਵੀ ਇਹ ਅਕਾਲ ਪੁਰਖ ਕਿਰਪਾ ਕਰ ਦਿਓ ਮੇਰੇ ਤੇ ਕਿ ਮੈਨੂੰ ਗਾਂ ਲਵੇਰੀ ਦੇ ਦਿਓ, ਕਿਉਂਕਿ ਮੇਰੇ ਅੰਦਰ ਕਿਸੇ ਦੀ ਵਧੀਕੀ ਨੂੰ ਸਹਾਰਨ ਦੀ ਤਾਕਤ ਪੈਦਾ ਕਰ ਦਿਓ, ਜਿਗਰਾ ਪੈਦਾ ਕਰ ਦਿਓ, ਤਾਂ ਕਿ ਉਹਦੇ ਜ਼ਰੀਏ ਫਿਰ ਮੈਂ ਜਿਹੜਾ ਸ਼ਬਦ ਦੀ ਅਰਾਧਨਾ ਕਰੂੰਗਾ ਨਾ, ਉਹਦਾ ਰਸ ਚੋਊਗਾ। ਜਿੱਦਾਂ 24 ਘੰਟੇ ਗਾਂ ਦੇ ਅੰਦਰ ਜਦੋਂ ਤੁਸੀਂ ਦੁੱਧ ਚੋਂਦੇ, ਦੁੱਧ ਉਦੋਂ ਨਹੀਂ ਉਤਰਦਾ, ਦੁੱਧ ਉਹਦੇ ਅੰਦਰ ਹੈਗਾ ਤੇ ਤਾਂ ਹੀ ਤੁਸੀਂ ਚੋਇਆ ਨਾ। ਇਹਦਾ ਮਤਲਬ ਸਾਡੇ ਅੰਦਰ ਵੀ ਜੇ ਖਿਮਾ ਧੀਰਜ ਦੀ ਅਵਸਥਾ ਬਣ ਜਾਏ ਤੇ 24 ਘੰਟੇ ਨਾਮ ਦਾ ਰਸ ਚੋਂਦਾ ਰਹਿੰਦਾ ਹੈ, ਫਿਰ ਉਹ ਨਾਮ ਦਾ ਰਸ ਸਾਨੂੰ ਮਿਲਦਾ ਰਹਿੰਦਾ, ਉਹਨੂੰ ਲਵੇਰੀ ਕਹਿੰਦੇ ਆ। ਗਊ ਭੈਸ ਮੰਗੂ ਲਵੇਰੀ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ? ਇੱਕ ਤਾਜਨ ਤੁਰੀ ਚੰਗੇਰੀ। ਹੁਣ ਇੱਕ ਤਾਜਨ ਤੁਰੀ ਕਿਹਨੂੰ ਕਹਿੰਦੇ ਆ? ਵਿਚਾਰ ਕਰਨਾ, ਤਾਜਨ ਤੁਰੀ, ਤਾਜਨ ਤੁਰੀ ਦਾ ਮਤਲਬ ਕੀ ਹੈ ਕਿ ਆਪਾਂ ਕੀ ਕਹਿੰਦੇ ਹਾਂ? ਤਾਜਨ ਤੁਰੀ ਘੋੜੀ ਨੂੰ ਕਹਿੰਦੇ ਆ, ਅਰਬੀ ਘੋੜੀ ਨੂੰ, ਸੋਹਣੀ ਘੋੜੀ ਨੂੰ, ਵੱਖਰੀ ਘੋੜੀ ਨੂੰ, ਮਹਿੰਗੀ ਘੋੜੀ ਨੂੰ ਤਾਜਨ ਤੁਰੀ ਕਹਿੰਦੇ ਆ। ਹੁਣ ਜੇ ਧਿਆਨ ਕਰੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੇਜਨ ਜਿਹੜਾ ਨਾ, ਤੇਜਨ ਤਾਜਨ ਅੱਖਰ ਜਿਹੜਾ ਹੈ, ਘੋੜੀ ਸਰੀਰ ਨੂੰ ਵੀ ਕਹਿੰਦੇ ਆ, ਸਰੀਰ ਨੂੰ ਵੀ ਘੋੜੀ ਕਹਿੰਦੇ ਆ ਗੁਰਬਾਣੀ ਦੇ ਅੰਦਰ। ਹੁਣ ਇਹ ਤੇ ਮੰਗਣ ਡਿਆ, ਸਰੀਰ ਤੇ ਆਪਾਂ ਨੂੰ ਮਿਲ ਚੁੱਕਾ, ਉਹ ਅਜੇ ਮੰਗਣ ਡਿਆ ਇੱਕ ਤਾਜਨ ਤੁਰੀ ਚੰਗੇਰੀ। ਆਹ ਫਿਰ ਵਿਚਾਰ ਕਰਨਾ, ਧੰਨਾ ਭਗਤ ਜੀ ਕਹਿਣ ਲੱਗੇ ਕਿ ਮੈਨੂੰ ਇੱਕ ਤਾਜਨ ਤੁਰੀ ਚੰਗੇਰੀ, ਇੱਕ ਵੱਖਰੀ ਜੀ ਬੜੀ ਸੋਹਣੀ ਜੀ ਘੋੜੀ ਚਾਹੀਦੀ ਹੈ। ਹੁਣ 968 ਅੰਗ ਤੇ ਜਾ ਕੇ ਪੜਿਓ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੱਸਦੇ ਨੇ, ਕਹਿੰਦੇ ਮੈਨੂੰ ਵੀ ਘੋੜੀ ਦੀ ਲੋੜ ਪਈ ਸੀ, ਮੈਨੂੰ ਵੀ ਲੋੜ ਪਈ ਸੀ। ਮੈਂ ਪੁੱਛਿਆ ਫਿਰ, ਕਹਿੰਦੇ ਮੈਂ ਵੀ ਘੋੜੀ ਤੇ ਘੋੜਾ ਇੱਕੋ ਚੀਜ਼ ਹੀ ਹੈ ਨਾ, ਕਹਿੰਦੇ ਮੈਂ ਵੀ ਘੋੜਾ ਬਣਾਇਆ। ਪੁੱਛਿਆ ਕਿੱਦਾਂ ਬਣਾਇਆ? ਤੇ ਪੜਿਓ ਧਿਆਨ ਨਾਲ, ਗੁਰੂ ਜੀ ਕਹਿਣ ਲੱਗੇ ਘੋੜਾ ਕੀਤੋ ਸਹਿਜ ਦਾ, ਜਤ ਕੀ ਉਹ ਪਲਾਣ, ਧਣਖ ਚੜਾਇਓ ਸਤ ਦਾ, ਜਸ ਹੰਦਾ ਬਾਣ। ਪੜਿਓ ਗੁਰੂ ਅਮਰਦਾਸ ਜੀ 968 ਅੰਗ ਤੇ ਪੜਿਓ, ਬੋਲੋ ਕੀ ਕਹਿਣ ਲੱਗੇ? ਘੋੜਾ ਕੀਤੋ ਸਹਿਜ ਦਾ, ਕਹਿੰਦੇ ਜੱਗ ਵਾਲਿਓ ਮੈਂ ਆਪਣੇ ਅੰਦਰ ਦੀ ਸਹਿਜ ਅਵਸਥਾ ਨਾ ਉਹਦਾ ਘੋੜਾ ਤੇ ਘੋੜੀ ਬਣਾ ਲਿਆ। ਜਤ ਕੀ ਉਹ ਪਲਾਣ, ਪਲਾਣ ਕਿਹਨੂੰ ਕਹਿੰਦੇ ਆ? ਕਾਠੀ ਨੂੰ। ਕਹਿਣ ਲੱਗੇ ਮੈਂ ਕੀ ਕੀਤਾ, ਹੁਣ ਘੋੜਾ ਤੇ ਬਣਾ ਲਿਆ, ਘੋੜੀ ਤੇ ਬਣਾ ਲਈ, ਪਰ ਉੱਤੇ ਬਹਿਣ ਨੂੰ ਬਹਿਣਾ ਵੀ ਚਾਹੇ ਨਾ, ਹੁਣ ਜੇ ਘੋੜੀ ਲੈ ਆਵੇ ਉੱਥੇ ਸਵਾਰੀ ਨਾ ਕਰੀਏ, ਕੀ ਫਾਇਦਾ ਘੋੜੀ ਦਾ ਵੀ? ਧੰਨੇ ਨੇ ਵੀ ਮੰਗੀ ਘੋੜੀ ਚਾਹੀਦੀ ਮੈਨੂੰ ਚੰਗੀ, ਉੱਥੇ ਸਵਾਰੀ ਕਰ ਲਈ ਚਾਹੀਦੀ ਨਾ। ਹੁਣ ਇੱਥੇ ਫਿਰ ਕੀ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ? ਕਹਿਣ ਲੱਗੇ ਘੋੜਾ ਕੀਤੋ ਸਹਿਜ ਦਾ, ਜਤ ਕੀ ਉਹ ਪਲਾਣ, ਕਹਿੰਦੇ ਮੈਂ ਸਹਿਜ ਅਵਸਥਾ ਦਾ ਘੋੜਾ ਬਣਾ ਲਿਆ। ਤੇ ਜਤ ਕਿਹਨੂੰ ਕਹਿੰਦੇ? ਆਪਣੇ ਇੰਦਰਿਆਂ ਨੂੰ ਵਸ ਚ ਕਰ ਲਿਆ, ਕਹਿੰਦੇ ਮੈਂ ਇਸ ਅਵਸਥਾ ਦੀ ਉੱਤੇ ਕਾਠੀ ਪਾਲੀ, ਇਸ ਅਵਸਥਾ ਦੇ ਉੱਤੇ ਕਾਠੀ ਪਾਲੀ, ਕਾਠੀ ਪਾ ਕੇ ਨਾ ਤੇ ਫਿਰ ਮੈਂ ਕੀ ਕੀਤਾ? ਧਣਖ ਚੜਾਇਓ ਸੱਤ ਦਾ, ਧਣਖ ਨੂੰ ਕਹਿੰਦੇ ਕਮਾਨ ਨੂੰ, ਆਪਾਂ ਕਮਾਨ ਫੜ ਲੈਣੇ। ਕਹਿੰਦੇ ਜੇ ਮੈਂ ਘੋੜੇ ਤੇ ਚੜਿਆ, ਹੁਣ ਘੋੜੇ ਦੀ ਸਪੀਡ ਨਹੀਂ ਹੈ, ਕਿਸੇ ਜਗ੍ਹਾ ਤੇ ਛੇਤੀ ਜਾਣਾ, ਕਿਸੇ ਨਿਸ਼ਾਨੇ ਨੂੰ ਜਾ ਕੇ ਫੜਨਾ, ਜਿੰਨਾ ਮਰਜ਼ੀ ਘੋੜੇ ਦੀ ਸਪੀਡ ਹੋਵੇ, ਘੋੜੀ ਦੀ ਸਪੀਡ ਹੋਵੇ, ਪਰ ਇੱਕ ਨਿਸ਼ਾਨੇ ਦੇ ਤੀਰ ਨਾਲੋਂ ਘੋੜੇ ਦੀ ਸਪੀਡ ਜ਼ਿਆਦਾ ਨਹੀਂ ਹੋ ਸਕਦੀ। ਸਪੀਡ ਕਿਹਦੀ ਜ਼ਿਆਦਾ? ਤੀਰ ਕਮਾਨ ਦੀ, ਤੀਰ ਦੀ, ਕਮਾਨ ਦੀ ਨਹੀਂ, ਤੀਰ ਦੀ। ਤੀਰ ਜਿਹੜਾ ਘੋੜੇ ਉੱਤੇ ਚੜ੍ਹਦੇ ਜਿੱਡੀ ਮਰਜ਼ੀ ਸਪੀਡ 'ਚ ਘੋੜਾ ਭਜਾ ਦਈਏ, ਤੀਰ ਛੱਡ ਦਈਏ ਤੇ ਘੋੜੇ ਨਾਲੋਂ ਪਹਿਲਾਂ ਤੀਰ ਪਹੁੰਚ ਜਾਂਦਾ। ਇਹ ਵਿਚਾਰ ਕਰਨਾ। ਇੱਥੇ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਮੈਂ ਕੀ ਕੀਤਾ, ਧਣਖ ਚੜਾਇਓ ਸੱਤ ਦਾ। ਧਣਖ ਕਮਾਂਡ ਨੂੰ ਕਹਿੰਦੇ, ਉੱਚਾ ਆਚਰਣ। ਕਹਿੰਦੇ ਮੈਂ ਉੱਚੇ ਆਚਰਣ ਦਾ ਆਪਣੇ ਹੱਥ 'ਚ ਕਮਾਨ ਫੜ ਲਿਆ। ਜਸ ਹੰਦਾ ਬਾਣ, ਬਾਣ ਕਿਹਨੂੰ ਕਹਿੰਦੇ ਆ, ਤੀਰ ਨੂੰ। ਕਹਿੰਦੇ ਉਸ ਪਰਮਾਤਮਾ ਦੀ ਸਿਫਤ ਸਲਾਹ ਦਾ ਮੈਂ ਤੀਰ ਫੜ ਲਿਆ। ਆ ਤਿੰਨ ਚੀਜ਼ਾਂ ਕੋਲ ਹੋਣ ਤੇ ਤੀਰ ਚੱਲ ਸਕਦਾ। ਘੋੜਾ ਵੀ ਕੋਲ ਹੋਵੇ, ਘੋੜੇ ਤੇ ਕਾਠੀ ਵੀ ਹੋਵੇ, ਉੱਥੇ ਬੈਠਾ ਹੋਵੇ ਤੇ ਕਮਾਨ ਹੱਥ 'ਚ ਹੋਵੇ, ਤੇ ਫਿਰ ਤੀਰ ਜਾ ਸਕਦਾ ਕਿਤੇ। ਗੁਰੂ ਜੀ ਕਹਿੰਦੇ ਸ਼ਾਹੀ ਦੀ ਅਵਸਥਾ ਹੋਵੇ ਤੇ ਇੰਦਰੇ ਵਸ 'ਚ ਕੀਤੇ ਹੋਣ, ਠੀਕ ਆ, ਔਰ ਉੱਚੇ ਆਚਰਣ ਦਾ ਕਮਾਨ ਫੜਿਆ ਹੋਵੇ ਤੇ ਫਿਰ ਉਸ ਪਰਮਾਤਮਾ ਦੀ ਸਿਫਤ ਕਰਿਓ, ਤੀਰ ਫੜਿਓ, ਫਿਰ ਉਸ ਤੀਰ ਨੂੰ ਕਮਾਨ 'ਚ ਛੱਡਿਓ। ਉੱਚੇ ਆਚਰਣ ਦੇ ਵਿੱਚੋਂ ਕੀਤੀ ਰਾਧਨ, ਕੀਤੀ ਸ਼ਬਦ ਸੁਰ ਦਾ ਮਿਲਾਪ, ਕੀਤੀ ਨਾਮ ਸਿਮਰਨ ਦੀ ਕਮਾਈ, ਜਸ ਹੁੰਦਾ ਬਾਣ। ਕਹਿੰਦੇ ਉਹ ਜਿਹੜਾ ਨਿਸ਼ਾਨਾ ਹੈ, ਉਹਦਾ ਤੀਰ ਆ, ਉਹ ਛੇਤੀ ਪਹੁੰਚਦਾ। ਕਹਿੰਦੇ ਇਹਨਾਂ ਅਵਸਥਾ ਵਿੱਚ ਕੀਤਾ ਨਾਮ ਸਿਮਰਨ, ਦਰਗਾਹ 'ਚ ਛੇਤੀ ਪਹੁੰਚਦਾ ਹੈ। ਅਵਸਥਾ ਸਮਝਣੀ ਆ, ਆਨੰਦ ਬੜਾ ਗੁਰਬਾਣੀ ਦੇ ਅੰਦਰ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਅਸੀਂ ਇਹਨਾਂ ਆਨੰਦ ਨੂੰ ਲੈਣਾ ਨਹੀਂ ਚਾਹੁੰਦੇ, ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਡੇ ਮਨ ਦੀਆਂ ਖੇਡਾਂ, ਐਸੀਆਂ ਖੇਡਾਂ ਸਾਡੇ ਮਨ ਦੀ ਇੱਕ ਅਵਸਥਾ ਜੀ ਬਣ ਗਈ ਹੈ ਕਿ ਗੁਰੂ ਜੀ ਮੈਂ ਤੇਰੇ ਦਰ 'ਤੇ ਆਇਆ, ਫਲਾਣਾ ਕੰਮ ਬੜੇ ਚਿਰ ਦਾ ਫਸਿਆ ਕਰ ਦਿਓ, ਟਮਕਾਣਾ ਬੜੇ ਚਿਰ ਦਾ ਫਸਿਆ ਕਰ ਦਿਓ, ਫਲਾਣਾ ਸੋ ਬੰਦਾ ਚੰਗਾ ਨਹੀਂ ਹੈ, ਫਲਾਣਾ ਸੋ ਬੜਾ ਹੀ ਚੰਗਾ ਆ, ਉਹ ਚੰਗਾ ਨਹੀਂ ਉਹਨੂੰ ਮੇਰੀ ਜ਼ਿੰਦਗੀ 'ਚੋਂ ਕੱਢ ਦਿਓ, ਮੈਂ ਮਿਲਣਾ ਨਹੀਂ ਚਾਹੁੰਦਾ, ਫਲਾਣਾ ਸੋ ਚੰਗਾ ਉਹਨੂੰ ਮਿਲ ਨਹੀਂ ਡਿਆ, ਮੈਨੂੰ ਮਿਲਣਾ ਚਾਹੁੰਦਾ। ਅਤੇ ਗੁਰੂ ਜੀ ਕਹਿੰਦੇ, ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਗੁਰੂ ਦੀ ਗੱਲ ਨਹੀਂ ਸੁਣੀ, ਰੋਜ਼ ਪੜ੍ਹਦਾ ਰਿਹਾ, ਗੁਰੂ ਦੀ ਗੱਲ ਨਹੀਂ ਸੁਣੀ। ਗੁਰੂ ਜੀ ਨੇ ਦੋਨੋਂ ਗੱਲਾਂ ਨਿਬੇੜ ਦਿੱਤੀਆਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕਹਿੰਦਾ ਤੂੰ ਚੰਗੇ ਨੂੰ ਮਿਲਣਾ ਚਾਹੁੰਦਾ, ਪਹਿਲਾਂ ਤੇਰੇ ਅੰਦਰ ਹੀ ਚੰਗਿਆਈ ਨਹੀਂ ਬਣੀ, ਤੈਨੂੰ ਫਲਾਣਾ ਸੋ ਬੁਰਾ ਲੱਗਦਾ, ਤੇਰੇ ਅੰਦਰੋਂ ਬੁਰਾਈ ਨਿਕਲੀ ਨਹੀਂ ਹੈ। ਆਪਣੇ ਅੰਦਰ ਦੀ ਬੁਰਾਈ ਖਤਮ ਕਰ, ਠੀਕ ਹੈ, ਕੈਸੀ ਬੁਰਾਈ ਖਤਮ ਕਰ ਕਿ ਜਦੋਂ ਵੀ ਗੁਰੂ ਚਰਨਾਂ ਵਿੱਚ ਬੈਠਦਾ ਹਾਂ ਤੇ ਕੇਵਲ ਤਾਂ ਕੇਵਲ ਗੁਰਬਾਣੀ ਨੂੰ ਪੜ੍ਹ, ਤੇ ਕਦ ਲਈ ਪੜ੍ਹ, ਕੇਵਲ ਤਾਂ ਕੇਵਲ ਸੁੱਤ ਸ਼ਬਦ ਦੇ ਮਿਲਾਪ ਦੀ ਸੋਚ ਹੀ ਲੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਆਪਾਂ ਕੀ ਕਰਦੇ ਹਾਂ, ਜਦੋਂ ਗੁਰਬਾਣੀ ਪੜ੍ਹਦੇ ਹਾਂ ਅਸੀਂ ਸੁੱਤ ਸ਼ਬਦ ਦੀ ਸੋਝੀ ਨਹੀਂ ਲੈਣਾ ਚਾਹੁੰਦੇ। ਸਾਡੇ ਮਨ ਦੀ ਇੱਕ ਖਿੱਚ ਆ, ਕੈਸੀ ਖਿੱਚ ਆ, ਅਸੀਂ ਚਾਹੁੰਦੇ ਹਾਂ ਕਿ ਗੁਰੂ ਜੀ ਤੁਹਾਡੇ ਦਰ 'ਤੇ ਅਸੀਂ ਇੰਨੀ ਵਾਰੀ ਆਏ ਹਾਂ, ਇੰਨੇ ਪਾਠ ਕੀਤੇ ਆ, ਅਤੇ ਜੇ ਕੋਈ ਸੁਖੀ ਨਹੀਂ ਮਿਲਣਾ, ਸੰਸਾਰੀ ਸੁਖੀ ਨਹੀਂ ਮਿਲਣਾ, ਤਾਂ ਫਿਰ ਫਾਇਦਾ ਕੀ ਹੁੰਦਾ। ਇਸ ਸੰਸਾਰੀ ਸੁੱਖ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੋਂ ਤੋੜ ਦਿੱਤਾ। ਅਸੀਂ ਦਰ ਦਰ ਦੇ ਧੱਕੇ ਖਾਧੇ, ਕਦੀ ਕਿਸੇ ਕੋਲ, ਕਦੀ ਕਿਸੇ ਕੋਲ, ਕਦੀ ਕਿਸੇ ਕੋਲ ਜਾਣਾ ਕੀਤਾ। ਪਰ ਇੱਕ ਗੱਲ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ, ਜੇ ਗੁਰੂ ਪਿਆਰੀ ਸਾਧ ਸਿੰਘ ਜੀ, ਜ਼ਰੂਰੀ ਨਹੀਂ ਕਿ ਆਪ ਜੀ ਇੱਥੇ ਬੈਠੇ, ਆਪ ਜੀ ਕਿਸੇ ਵੀ ਗੁਰਦੁਆਰੇ ਚਲੇ ਜਾਓ, ਕਿਸੇ ਵੀ ਸਥਾਨ 'ਤੇ ਚਲੇ ਜਾਇਓ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਦੇਖਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਤੇ ਤਬਦੀਲ ਨਹੀਂ ਹੁੰਦੀ, ਇਹ ਉਹੀ ਬਾਣੀ ਹੈ। ਇਹਦੇ ਮਤਲਬ ਜਿੱਥੇ ਵੀ ਜਾਈਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਇੱਕੋ ਹੀ ਦੇ ਰਹੇ ਆ, ਪਰ ਸਾਡਾ ਮਨ ਥਾਂ ਥਾਂ 'ਤੇ ਭਟਕ ਗਿਆ, ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨੀ ਨਹੀਂ ਕਿਤੇ ਵੀ, ਕਿਤੇ ਨਹੀਂ ਮੰਨੀ। ਜਿੱਥੇ ਵੀ ਗਿਆ ਮੱਥਾ ਟੇਕਿਆ, ਝੂਠੀਆਂ ਦਾਤਾਂ ਮਗਰੀ ਭੱਜਾ ਫਿਰਦਾ ਰਿਹਾ, ਇਸ ਕਰਕੇ ਸਾਨੂੰ ਗੁਰਬਾਣੀ ਦੀ ਸੋਝੀ ਆਈ ਨਹੀਂ। ਇਹਦੀ ਸੋਝੀ ਉਦੋਂ ਆਉਣੀ ਆ ਜਦੋਂ ਆਪ ਜੀ ਮਨ ਕਰਕੇ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬਹਿ ਕੇ ਜਿੱਥੇ ਵੀ ਚਲੇ ਗਏ। ਦੇਖੋ, ਕਈ ਸੱਜਣ ਕਹਿੰਦੇ ਮੈਂ ਬੜੇ ਤੀਰਥਾਂ 'ਤੇ ਜਾ ਕੇ ਆਇਆ, ਬਹੁਤ ਤੀਰਥ ਯਾਤਰਾ ਕੀਤੀ ਆ, ਬੜੇ ਗੁਰੂ ਘਰ ਦੇ ਦਰਸ਼ਨ ਕੀਤੇ ਆ। ਅਤੇ ਦਾਸ ਨੇ ਪੁੱਛਿਆ, ਮੈਂ ਕਿਹਾ ਖਾਲਸਾ ਕਦੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ? ਕਹਿੰਦਾ ਲਓ, ਹੁਣ ਇੰਨੀਆਂ ਥਾਵਾਂ 'ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਕੀਤੇ ਆ। ਮੈਂ ਭਾਈ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਦੇ ਕਰ ਲੈਣ, ਉਹਨਾਂ ਘਰ ਬੈਠਾ ਹੀ ਕਰ ਲੈਣਾ, ਤੈਨੂੰ ਸਾਰੇ ਤੀਰਥਾਂ 'ਤੇ ਇਸ਼ਨਾਨ ਇੱਥੇ ਹੋ ਜਾਣੇ ਸੀ, ਇੱਥੇ ਹੋ ਜਾਣੇ ਸੀ। ਕਹਿੰਦਾ ਜੀ ਉਹ ਕਿੱਦਾਂ? ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗਿਆ, ਤੀਰਥ ਨਾਮਨ ਜਾਓ, ਤੀਰਥ ਨਾਮ ਹੈ। ਜਿਹਨੂੰ ਨਾਮ ਦੀ ਸੋਝੀ ਆ ਗਈ, ਸਮਝ ਲਓ ਉਹਨੇ ਆਪਣੇ ਘਰ ਦੇ ਅੰਦਰ ਬੈਠੇ ਨੇ ਸਾਰੀ ਧਰਤੀ ਦੇ ਤੀਰਥਾਂ ਦਾ ਇਸ਼ਨਾਨ ਕਰ ਲਿਆ। ਅਤੇ ਜਿਹਨੂੰ ਸ਼ਬਦ ਦੀ ਸੋਝੀ ਨਹੀਂ ਨਾ ਆਈ, ਜਾਂ ਉਹ ਧਰਤੀ ਦੇ ਸਾਰੇ ਤੀਰਥਾਂ 'ਤੇ ਮੱਥਾ ਟੇਕਿਆ, ਅਜੇ ਤੱਕ ਕਿਸੇ ਤੀਰਥ 'ਤੇ ਵੀ ਨਹੀਂ ਗਿਆ। ਕਿਉਂਕਿ ਤੀਰਥ ਜਿਹੜਾ ਹੈ, ਗੁਰੂ ਗ੍ਰੰਥ ਸਾਹਿਬ ਜੀ ਤੀਰਥ ਨਾਮ ਨੂੰ ਕਹਿ ਰਹੇ, ਹੋਰ ਕਿਸੇ ਨੂੰ ਤੀਰਥ ਨਹੀਂ ਕਹਿ ਰਹੇ। ਹੁਣ ਆਪਾਂ ਮੰਨਣੀ ਕਿਹਦੀ ਹੈ? ਮੰਨਣੀ ਤਾਂ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਪਰ ਹੁਣ ਕਈ ਸੱਜਣ ਕਹਿੰਦੇ ਨੇ, ਕਹਿੰਦੇ ਬਾਬਾ ਜੀ ਪਾਠ ਤਾਂ ਅਸੀਂ ਬੜੇ ਕੀਤੇ, ਪਰ ਸਾਨੂੰ ਸੋਝੀ ਨਹੀਂ ਆਈ। ਕਿਹੜੀ ਗੱਲੋਂ? ਕਿ ਭਾਈ ਤੂੰ ਗੁਰੂ ਸਾਹਿਬਾਂ ਨੂੰ ਮੰਨਣ ਦੀ ਆਪਣੇ ਮਨ ਵਿੱਚ ਤੰਗ ਪੈਦਾ ਨਹੀਂ ਕੀਤੀ, ਤੂੰ ਤਾਂ ਗੁਰੂ ਨੂੰ ਮਨਾਉਣ ਦੀ ਤੰਗ ਪੈਦਾ ਕੀਤੀ ਕਿ ਮੈਂ ਤਾਂ ਗੁਰੂ ਨੂੰ ਮਨਾਉਣਾ, ਮੇਰਾ ਵੀ ਕਰਦੇ ਮੇਰਾ ਵੀ ਕਰਦੇ, ਮਨਾਇਓ ਨਾ ਇਹਨਾਂ ਨੂੰ ਮੰਨ ਲਿਓ ਜੀ। ਜਿੱਦਾਂ ਤੁਸੀਂ ਮੰਨ ਲਿਆ ਨਾ ਇਹਨਾਂ ਨੂੰ, ਆਪ ਜੀ ਆਪਣਾ ਜੀਵਨ ਦੇਖਣਾ, ਆਪ ਜੀ ਆਪਣੇ ਅੰਦਰ ਚ ਤਬਦੀਲੀ ਦੇਖਣਾ, ਐਸੀ ਤਬਦੀਲੀ ਬਣ ਜਾਏਗੀ, ਫਿਰ ਆਪ ਜੀ ਹੈਰਾਨ ਹੋ ਗਏ ਵੀ ਕਮਾਲ ਹੋ ਗਈ ਪੜ੍ਹ ਕੇ। ਸੋ ਤਾਂ ਕਹਿੰਦੇ ਨੇ ਇੱਕ ਤਾਜਨ ਤੁਰੀ ਚੰਗੇਰੀ, ਕਹਿੰਦਾ ਪਾਪ ਧੰਨਾ ਜੀ ਕਹਿਣ ਲੱਗੇ ਵੀ ਅਕਾਲ ਪੁਰਖ ਕਿਰਪਾ ਕਰੋ ਮੇਰੇ ਤੇ ਕਿ ਮੇਰੀ ਜਿਹੜੀ ਅੰਦਰ ਦੀ ਅਵਸਥਾ ਨਾ ਇਹ ਦੂਜਿਆਂ ਨਾਲੋਂ ਵੱਖਰੀ ਹੋਣੀ ਚਾਹੀਦੀ ਹੈ। ਅਰਬੀ ਕੁੜੀ ਚਾਹੀਦੀ ਨਾ ਮੈਨੂੰ, ਅਰਬੀ ਕੁੜੀ ਮੈਨੂੰ ਮਹਿੰਗੀ ਕੁੜੀ ਚਾਹੀਦੀ, ਵਧੀਆ ਕੁੜੀ ਚਾਹੀਦੀ। ਆਪ ਜੀ ਨੇ ਦੇਖਿਆ ਹੋਣਾ ਆੜੀਆਂ ਟਾਂਗੇ ਦੇ ਅੱਗੇ, ਜੱਕੇ ਦੇ ਅੱਗੇ, ਰੇੜੇ ਅੱਗੇ ਘੋੜੀਆਂ ਜੁੱਬੀਆਂ ਦਸ ਦਸ ਪੰਦਰਾਂ ਪੰਦਰਾਂ ਵੀਹ ਵੀਹ ਪੱਚੀ ਪੱਚੀ ਹਜ਼ਾਰ ਦੀਆਂ ਮਿਲ ਜਾਂਦੀਆਂ। ਪਰ ਜਿਹੜੀਆਂ ਘੋੜੀਆਂ ਲੋਕ ਸ਼ੌਂਕ ਨਾਲ ਰੱਖਦੇ ਨਾ ਉੱਥੇ ਚੜ੍ਹ ਕੇ ਭਜਾਉਂਦੇ ਆ, ਉਹ ਭਾਈ ਪੰਜ ਪੰਜ ਲੱਖ ਦੀਆਂ, ਦਸ ਦਸ ਲੱਖ ਦੀਆਂ, ਕਰੋੜ ਕਰੋੜ ਦੀਆਂ ਘੋੜੀਆਂ ਮਿਲਦੀਆਂ। ਕਿਸੇ ਨੂੰ ਪੁੱਛਿਆ ਭਾਈ ਸਾਹਿਬ ਇਹ ਘੋੜੀ ਕਿਹਨੇ ਦੀ ਲੈ ਕੇ ਆਇਓ, ਮੈਂ 20 ਲੱਖ ਦੀ ਲੈ ਕੇ ਆਇਆ। ਬੜੇ ਹੈਰਾਨ ਹੋਏ ਵੀ ਭਾਈ ਘੋੜੀ ਤੇ ਘੋੜੀ ਹੈ। ਉਹ ਦੱਸਦਾ ਹੈ ਉਹਦੇ ਗੁਣ ਦੱਸਦਾ ਹੈ, ਕਹਿੰਦਾ ਜੀ ਘੋੜੀ ਵਰਗੀ ਵੀ ਲੱਗਦੀ ਹੈ, ਨੁਕਰੀ ਘੋੜੀ ਹੈ, ਇਹਦੇ 'ਚ ਖਾਸੀਅਤ ਆ। ਠੀਕ ਹੈ ਜੀ, ਉਹ ਜਦੋਂ ਖਾਸੀਅਤ ਦੱਸਦਾ ਹੈ ਤਾਂ ਫਿਰ ਲੱਗਦਾ ਵੀ ਵਾਕਈ ਮਹਿੰਗੀ ਹੈ, ਵੀ ਵੱਖਰੀ ਹੈ ਦੂਜੀਆਂ ਘੋੜੀਆਂ ਨਾਲੋਂ। ਫਿਰ ਉਹ ਦੱਸਦਾ ਕਹਿੰਦਾ ਜੱਕੇ ਵਾਲੀ ਘੋੜੀ, ਟਾਂਗੇ ਵਾਲੀ ਘੋੜੀ ਭਾਰ ਖਿੱਚ ਸਕਦੀ ਹੈ ਪਰ ਦੌੜ ਨਹੀਂ ਸਕਦੀ। ਕਹਿੰਦਾ ਮੇਰੀ ਘੋੜੀ ਭਜਾ ਕੇ ਦੇਖ, ਇਹ ਭਾਰ ਨਹੀਂ ਢੋਂਦੀ ਪਰ ਇਹਦੀ ਸਪੀਡ ਬੜੀ, ਜਿੱਥੇ ਪਹੁੰਚਣਾ ਮਿੰਟਾਂ 'ਚ ਪਹੁੰਚਾ ਦਿੰਦੀ ਹੈ। ਠੀਕ ਹੈ ਬਈ, ਆਪ ਜੀ ਨੇ ਕਦੀ ਤਜਰਬਾ ਕੀਤਾ ਹੋਣਾ, ਜਿਹੜੇ ਗੱਡੀਆਂ ਦੇ ਇੰਜਣ ਹੈ ਨਾ, ਇੰਜਣ ਗੱਡੀਆਂ ਦੇ, ਉਹਨਾਂ ਨੂੰ ਵੀ ਹੌਰਸ ਪਾਵਰ ਕਿਹਾ ਜਾਂਦਾ। ਕਹਿੰਦਾ ਭਾਵ ਕਿ ਘੋੜੀਆਂ ਦਾ ਤਾਕਤ ਆ, ਉਹਨਾਂ ਨੂੰ ਘੋੜੀਆਂ ਦੇ ਬਰਾਬਰ ਗਿਣਿਆ ਦਾ ਵੀ ਇਸ ਇੰਜਨ ਦੀ ਤਾਕਤ ਇੰਨੇ ਹੌਰਸ ਪਾਵਰ ਦੀ ਆ, ਇਹਦਾ ਮਤਲਬ ਇੰਨੇ ਘੋੜਿਆਂ ਦੀ ਤਾਕਤ ਇਸ ਇੰਜਨ ਦੇ ਅੰਦਰ ਆ, ਇਹਦਾ ਮਤਲਬ ਘੋੜੀਆਂ ਦਾ ਤਾਕਤ ਜ਼ਿਆਦਾ। ਤੇ ਧੰਨਾ ਜੀ ਕਹਿੰਦਾ, ਕਹਿੰਦਾ ਕਿ ਤਾਜਨ ਤੁਰੀ ਚੰਗੇਰੀ, ਇਹ ਅਕਾਲ ਪੁਰਖ ਕਿਰਪਾ ਕਰ ਵੀ ਜੇ ਘੋੜੀ ਅੰਦਰ ਤਾਕਤ ਆ ਤੇ ਮੇਰੀ ਅਵਸਥਾ ਵੀ ਮੇਰੇ ਅੰਦਰ ਇਹੋ ਜਿਹੀ ਪੈਦਾ ਕਰ, ਉਹ ਅਵਸਥਾ ਪੈਦਾ ਕਰ ਜਿਹਦੇ ਅੰਦਰ ਤਾਕਤ ਆ ਤੈਨੂੰ ਮਿਲਾਉਣ ਦੀ, ਉਹ ਅਵਸਥਾ ਪੈਦਾ ਕਰ, ਕਿਉਂਕਿ ਉਹ ਅਵਸਥਾ ਮੈਨੂੰ ਤੇਰੇ ਤੱਕ ਪਹੁੰਚਾਊਗੀ। ਜੇ ਉਹ ਅਵਸਥਾ ਹੀ ਪੈਦਾ ਨਹੀਂ ਹੋਈ ਤਾਂ ਫਿਰ ਆਪਾਂ ਪੜ੍ਹਿਆ ਹੈ ਨਾ ਕਿ ਘੋੜਾ ਕੀ ਤੋ ਸਹਿਜ ਦਾ, ਜੇ ਸਹਿਜ ਅਵਸਥਾ ਆਤਮਿਕ ਅਡੋਲਤਾ ਬਣ ਜਾਵੇ ਨਾ, ਇਸ ਅਵਸਥਾ ਵਿੱਚ ਜਿਹੜਾ ਕਿਤੇ ਬੰਦਾ ਮਨ ਆ ਜਾਵੇ ਬੰਦੇ ਦਾ, ਤੇ ਫਿਰ ਕਿਤੇ ਸਵਾਰੀ ਮਿਲ ਜਾ ਤੇ ਫਿਰ ਪਰਮਾਤਮਾ ਦੇ ਮਿਲਾਪ ਮਿਲਣਾ ਸੌਖਾ ਹੋ ਜਾਂਦਾ। ਜਿੰਨਾ ਚਿਰ ਸਹਿਜ ਅਵਸਥਾ ਨਾ ਆਵੇ ਨਾ, ਇਹ ਚੰਗੀ ਘੋੜੀ ਜੇ, ਕਿਹੜੀ ਸਹਿਜ ਅਵਸਥਾ, ਆਤਮਿਕ ਅਡੋਲਤਾ ਚੰਗੀ ਘੋੜੀ ਆ। ਜੇ ਆਤਮਿਕ ਅਡੋਲਤਾ ਨਹੀਂ ਹੈ, ਦੇਖਿਆ ਆਪ ਜੀ ਡੋਲ ਜਾਂਦੇ ਝਾਟੀ, ਗੁਰੂ ਘਰ ਗਏ, ਦੋ ਚਾਰ ਦਸ ਦਿਨ ਗਏ, ਮਹੀਨਾ ਗਏ, ਦੋ ਮਹੀਨੇ ਗਏ, ਛੇ ਮਹੀਨੇ ਗਏ, ਸਾਲ ਗਏ, ਝੂਠੀ ਮੰਗ ਮੰਗਦੇ ਰਹੇ ਨਹੀਂ ਪੂਰੀ ਹੋਈ, ਉਹ ਛੱਡ ਚੱਲੀਏ ਯਾਰ। ਕਹਿੰਦਾ ਹੁਣ ਫਲਾਣੇ ਥਾਂ 'ਤੇ ਪਤਾ ਲੱਗਾ ਇਹ ਕਿੱਥੇ ਹੈਗੇ ਨੇ, ਮਹਾਂਪੁਰਖ ਉਹਨਾਂ ਨੂੰ ਮਿਲ ਲਈਏ ਕਰਕੇ। ਉਹ ਜਿੱਥੇ ਮਰਜ਼ੀ ਜਾਈ ਜਾ ਤੂੰ, ਸੰਸਾਰ ਦੀਆਂ ਖੇਡਾਂ, ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ, ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਕਹਿੰਦਾ ਲੇਖ ਨਹੀਂ ਮਿਟਦੇ, ਜੋ ਪਰਮਾਤਮਾ ਲਿਖਿਆ ਉਹ ਤੈਨੂੰ ਮਿਲਣਾ, ਇਹਦਾ ਮਤਲਬ ਜਿਹਦੇ ਕੋਲ ਮਰਜ਼ੀ ਚਲਿਆ ਜਾ ਉਹ ਮਿਲਣਾ। ਪਰ ਧਿਆਨ ਕਰਨਾ, ਜਿਹੜੀ ਦਾਤ ਲੈਣ ਆਇਆ, ਸੋਝੀ ਲੈਣ ਆਇਆ, ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਿਲਣੀ। ਐਵੇਂ ਅਸੀਂ ਧੱਕੇ ਖਾਈ ਜਾਂਦੇ ਹਾਂ, ਐਵੇਂ ਅਸੀਂ ਨਾ ਗੁਰੂ ਗ੍ਰੰਥ ਸਾਹਿਬ ਤੋਂ ਦੇਖਿਆ ਜਾਵੇ, ਆਪਾਂ ਕਹਿੰਦੇ ਜ਼ਰੂਰ ਹਾਂ ਵੀ ਮੈਂ ਤਾਂ ਰਹਿੰਦਾ ਗੁਰੂ ਘਰ ਦਾ ਅੰਦਰ ਹਾਂ, ਪਰ ਮਨ ਕਰਕੇ ਅਸੀਂ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹਾਂ। ਗੁਰੂ ਗ੍ਰੰਥ ਸਾਹਿਬ ਦੀ ਅਵਸਥਾ ਦੱਸਦੇ ਸਾਰੀਆਂ, ਸੋ ਐਵੇਂ ਨਾ ਭੁਲੇਖੇ 'ਚ ਪੈ ਜਾਓਗੇ ਧੰਨੇ ਨੇ ਆਹ ਚੀਜ਼ਾਂ ਮੰਗੀਆਂ, ਅੱਜ ਪਤਾ ਲੱਗਿਆ ਧੰਨੇ ਨੇ ਮੰਗਿਆ ਕੀ ਆ, ਆਹ ਹੁਣ ਅੱਗੇ ਵਧੀਏ। ਅਤੇ ਧੰਨਾ ਕਹਿਣ ਲੱਗਾ ਮੈਨੂੰ ਚੰਗੀ ਘੋੜੀ ਚਾਹੀਦੀ, ਮਤਲਬ ਮੇਰੀ ਸਹਿਜ ਅਵਸਥਾ ਚੰਗੀ ਚਾਹੀਦੀ ਆ, ਜੱਗ ਨਾਲੋਂ ਵਸੀ ਚਾਹੀਦੀ, ਅੱਛੀ ਚਾਹੀਦੀ ਆ, ਵੱਖਰੀ ਚਾਹੀਦੀ ਆ, ਤਾਂ ਕਿ ਮੈਂ ਇਸ ਸਹਿਜ ਅਵਸਥਾ 'ਤੇ ਸਵਾਰ ਹੋ ਕੇ ਤੇਰੇ ਦਰ 'ਤੇ ਆ ਸਕਾਂ। ਫਿਰ ਅੱਗੇ ਜਾ ਕੇ ਦੇਖੋ ਧੰਨਾ ਕੀ ਕਹਿਣ ਲੱਗਾ, ਕਹਿੰਦਾ ਘਰ ਕੀ ਗੀਹਣ ਚੰਗੀ, ਜਨ ਧੰਨਾ ਲੈਵੇ ਮੰਗੀ। ਹੁਣ ਪੜ੍ਹੋ ਲੋਕ ਕੀ ਕਹਿੰਦੇ, ਕਹਿ ਧੰਨਾ ਕਹਿੰਦਾ ਮੈਨੂੰ ਇੱਕ ਚੰਗੀ ਘਰਵਾਲੀ ਚਾਹੀਦੀ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਧੰਨਾ ਕਹਿੰਦਾ ਮੈਨੂੰ ਚੰਗੀ ਘਰਵਾਲੀ ਚਾਹੀਦੀ, ਧੰਨਾ ਕੌਣ ਆ, ਧੰਨਾ ਕੋਈ ਮੁਰਖ ਹੈ? ਪੜ੍ਹੋ ਗੁਰਬਾਣੀ 'ਚ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਡੈ ਨੇ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਭਾਈ। ਜਿੰਨਾ ਚਿਰ ਅੰਦਰ ਅਵਸਥਾ ਨਾ ਬਣ ਜਾਵੇ, ਪ੍ਰਕਾਸ਼ ਨਾ ਹੋ ਜਾਵੇ, ਉਨਾ ਚਿਰ ਇਹ ਆਤਮਾ ਸਾਰੀਆਂ ਹੀ ਔਰਤ ਆ, ਹੈ ਨਾ, ਪੁਰਖ ਦੇ ਇੱਕੋ ਹੀ ਹੈ। ਧੰਨਾ ਕਹਿੰਦਾ ਮੈਨੂੰ ਚੰਗੀ ਜਨਾਨੀ ਚਾਹੀਦੀ ਹੈ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਧਿਆਨ ਨਾਲ ਪੜ੍ਹੋ, ਉਹਨੇ ਕਿਹਾ ਘਰ ਕੀ ਗੀਹਣ ਚੰਗੀ, ਘਰ ਕੀ, ਇਹਦਾ ਮਤਲਬ ਘਰ ਦੇ ਅੰਦਰ ਤਾਂ ਪਹਿਲਾਂ ਹੀ ਹੈ, ਘਰ ਕੀ, ਉਹਨੇ ਬਾਹਰੋਂ ਤਾਂ ਮੰਗੀ ਨਹੀਂ, ਮੈਨੂੰ ਬਾਹਰੋਂ ਜਨਾਨੀ ਹੋਰ ਚਾਹੀਦੀ, ਇਹ ਜਨਾਨੀ ਬਾਹਰੋਂ ਆਉਂਦੀ ਹੈ। ਸੱਚ ਨਾ, ਤੁਸੀਂ ਦੇਖੋ ਜਿਹੜੀ ਵੀ ਜਨਾਨੀ ਹੈ, ਜਿਹੜੀ ਵੀ ਔਰਤ ਆਪਾਂ ਜਿਹਦੇ ਨਾਲ ਵਿਆਹ ਕਰਦੇ ਹਾਂ, ਉਹ ਦੂਜੇ ਘਰ 'ਚੋਂ ਆਉਂਦੀ ਹੈ, ਆਉਂਦੀ ਹੈ ਨਾ। ਉਹਨੇ ਕੀ ਕਿਹਾ, ਘਰ ਕੀ, ਉਹਨੇ ਆਪਣੇ ਘਰ ਦੇ ਅੰਦਰ ਜਿਹੜੀ ਬੈਠੀ ਆ ਉਹਨੂੰ ਚੰਗਾ ਕਰਨ ਲਈ ਕਿਹਾ, ਫਿਰ ਉਹ ਕਿਹੜੀ ਹੈ? ਬਾਹਰੋਂ ਤਾਂ ਕਹੀ ਨੀ, ਠੀਕ ਹੈ ਨੀ? ਉਹਨੇ ਕਿਹਾ ਮੈਨੂੰ ਘਰ ਕੀ ਗੀਹਣ, ਚੰਗੀ ਗੀਹਣ ਕਿਹਨੂੰ ਕਹਿੰਦੇ ਆ? ਜਨਾਨੀ ਨੂੰ, ਕਿਹੜੀ ਜਨਾਨੀ? ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਆਤਮਾ ਨੂੰ ਗੀਹਣ ਕਿਹਾ, ਕਾਮਨ ਕਿਹਾ, ਕਾਮਨੀ ਕਿਹਾ, ਔਰਤ ਕਿਹਾ, ਇਸਤਰੀ ਕਿਹਾ, ਨਾਰ ਕਿਹਾ। ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਇਹ ਕਿੰਨਾ ਚਿਰ ਔਰਤ ਆ, ਇਹ ਕਿੰਨਾ ਚਿਰ ਨਾਰ ਆ? ਸਲੋਕ ਮੱਲਾ ਨਾਵਾਂ ਚ ਪੜ੍ਹੀਏ, ਸਲੋਕ ਮੱਲਾ ਨਾਵਾਂ ਦੇ ਅੰਦਰ ਗੁਰੂ ਜੀ ਲਿਖਦੇ ਆ, ਜੈ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਗੁਰੂ ਜੀ ਕਹਿਣ ਲੱਗੇ ਵੀ ਜਿਹਦੇ ਅੰਦਰ ਪ੍ਰਭੂ ਦਾ ਨਾਮ ਸਿਮਰਨ ਚੱਲਦਾ ਹੈ ਉਹ 'ਚ ਤਬਦੀਲੀ ਆ ਜਾਂਦੀ ਹੈ। ਕੈਸੀ ਤਬਦੀਲੀ? ਕਿ ਉਹ ਨਾਰ ਤੋਂ ਨਰ ਬਣ ਜਾਂਦੀ ਹੈ, ਕਹਿੰਦਾ ਭਾਵ ਅਗਿਆਨਤਾ ਤੋਂ ਪ੍ਰਕਾਸ਼ਿਤ ਹੋ ਜਾਂਦੀ ਹੈ। ਨਾਰ ਕਹਿੰਦੇ ਅਗਿਆਨਤਾ ਨੂੰ, ਨਰ ਕਹਿੰਦੇ ਪ੍ਰਕਾਸ਼ ਨੂੰ, ਠੀਕ ਹੈ? ਇੱਥੇ ਲਿਖਿਆ ਘਰ ਕੀ ਗੀਹਣ ਚੰਗੀ, ਕਹਿੰਦਾ ਪਰਮਾਤਮਾ ਬਦੇਕ ਕਿਰਪਾ ਹੋਰ ਕਰ ਦਿਓ। ਕਹਿੰਦੇ ਜੇ ਆ ਸਾਰੀਆਂ ਵਸਤਾਂ ਮੇਰੀਆਂ ਬਣ ਜਾਣ, ਪਤਾ ਕਦ ਲਈ ਮੰਗਣ ਡਿਆ ਮੈਂ? ਕਹਿੰਦੇ ਕਦ ਲਈ? ਕਹਿੰਦੇ ਘਰ ਕੀ ਗੀਹਣ ਚੰਗੀ, ਕਹਿੰਦਾ ਮੇਰੇ ਅੰਦਰ ਅਗਿਆਨਤਾ ਹੀ ਅਗਿਆਨਤਾ ਆ। ਕਹਿੰਦੇ ਫਿਰ ਚੰਗੀ ਹੋ ਜਾਊਗੀ ਆਤਮਾ, ਕਹਿੰਦਾ ਆਪਾਂ ਪ੍ਰਕਾਸ਼ਿਤ ਹੋ ਜਾਊਗੀ ਜੇ ਮੇਰੀਆਂ ਅਵਸਥਾ ਬਣ ਜਾਂਦੀਆਂ। ਘਰ ਕੀ, ਬਾਹਰੋਂ ਨਹੀਂ ਆਉਣੀ, ਘਰ ਕੀ ਗੀਹਣ ਚੰਗੀ, ਕਹਿੰਦਾ ਆਪਾਂ ਮੇਰੀ ਜਿਹੜੀ ਅੰਦਰ ਘਰ ਵਾਲੀ ਬੈਠੀ ਆ, ਜਨਾਨੀ ਬੈਠੀ ਆ, ਗਿਆਨਤਾ ਬੈਠੀ ਆ, ਇਹ ਚੰਗੀ ਹੋ ਜੂ। ਜਿਹੜੀ ਆਤਮਾ ਬੈਠੀ, ਆਤਮਾ ਔਰਤ ਹੈ, ਇਹ ਆਤਮਾ ਔਰਤ, ਇਹ ਚੰਗੀ ਹੋ ਜੂਗੀ, ਕਹਿੰਦਾ ਆਪਾਂ ਇਹਦੇ ਅੰਦਰ ਜੇ ਇਹ ਅਵਸਥਾ ਬਣ ਜਾਂਦੀਆਂ ਤੇ ਚੰਗੀ ਹੋ ਜੂਗੀ, ਪ੍ਰਕਾਸ਼ਿਤ ਹੋ ਜੂਗੀ। ਜਨ ਧੰਨਾ ਲੇਵੈ ਮੰਗੀ, ਭਗਤ ਧੰਨਾ ਜੀ ਕਹਿਣ ਲੱਗੇ, ਕਹਿੰਦੇ ਅਕਾਲ ਪੁਰਖ ਪਰਮਾਤਮਾ ਵੀ ਆ ਜਿੰਨੀਆਂ ਦਾਤਾਂ ਮੈਂ ਤੇਰੇ ਕੋ ਮੰਗ ਕੇ ਲੈ ਰਿਹਾ, ਮੰਗਦਾ ਬਣ ਕੇ ਲੈ ਰਿਹਾ, ਕਿਉਂਕਿ ਧੰਨਾ ਜੀ ਸਮਝਾਉਣਾ ਚਾਹੁੰਦੇ ਜੱਗ ਨੂੰ ਵੀ ਜੱਗ ਵਾਲੇ ਜਦੋਂ ਪਰਮਾਤਮਾ ਕੋਲੋਂ ਕੁਝ ਮੰਗਣਾ ਨਾ ਤੇ ਸਰੀਰ ਵਾਸਤੇ ਨਾ ਮੰਗਿਆ ਕਰੋ, ਆਪਣੇ ਵਾਸਤੇ ਮਨ ਕਰਕੇ ਮੰਗਿਆ ਕਰੋ, ਆਤਮਿਕ ਕਰਕੇ ਮੰਗਿਆ ਕਰੋ, ਤਾਂ ਕਿ ਆਪ ਜੀ ਨੂੰ ਇਹ ਅਵਸਥਾ ਮਿਲ ਜਾਣ, ਤਾਂ ਕਿ ਆਪ ਵਾਪਸ ਘਰ ਚਲੇ ਜਾਓ, ਹੈ ਨਾ? ਮੰਗ ਕੇ ਲਓ ਕੀ, ਹੁਣ ਬਾਣੀ ਚ ਪੜ੍ਹਿਆ ਆਪਾਂ, ਵਿਣਤ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਕਹਿੰਦਾ ਮੰਗਣਾ ਤੇ ਪਰਮਾਤਮਾ ਦਾ ਮਿਲਾਪ ਮੰਗਣਾ, ਮੰਗਣਾ ਤੇ ਪ੍ਰਭੂ ਦਾ ਨਾਮ ਮੰਗਣਾ, ਮੰਗਿਆ ਦੇ ਨਾਮ ਹੰਤੋਖੀਆ ਉਤਰੈ ਮਨ ਕੀ ਭੁੱਖ। ਗੁਰੂ ਜੀ ਕਹਿਣ ਲੱਗੇ ਵੀ ਮੰਗਣਾ ਤੇ ਮੰਗ ਵੀ ਕੀ ਮੰਗ, ਵੀ ਇਹ ਅਕਾਲ ਪੁਰਖ ਮੈਨੂੰ ਨਾਮ ਦੀ ਦਾਤ ਦੇ ਦੇ ਤਾਂ ਕਿ ਮੇਰੇ ਮਨ ਦੀ ਭੁੱਖ ਮਿਟ ਜਾਏ, ਮੇਰੇ ਅੰਦਰ ਸੰਤੋਖ ਪੈਦਾ, ਕਿਉਂਕਿ ਨਾਮ ਤੋਂ ਸੰਤੋਖ ਪੈਦਾ ਹੁੰਦਾ, ਠੀਕ ਹੈ? ਜਿੰਨਾ ਚਿਰ ਦਹੀਂ ਨੂੰ ਜਾਗ ਨਾ ਲੱਗੇ ਉਹਨਾਂ ਚਿਰ ਉਹਦੇ ਚੋਂ ਕੁਛ ਨਿਕਲਦਾ ਹੀ ਨਹੀਂ, ਦੁੱਧ ਨੂੰ ਜਾਗ ਨਾ ਲੱਗੇ ਕੁਛ ਨਿਕਲਦਾ ਹੀ ਨਹੀਂ। ਏਦਾਂ ਹੀ ਗੁਰੂ ਜੀ ਕਹਿੰਦੇ ਜਿੰਨਾ ਚਿਰ ਤੇਰੀ ਸੁਰਤੀ ਨੂੰ ਨਾਮ ਦੀ ਜਾਗ ਨਾ ਲੱਗੇ ਉਹਨਾਂ ਚਿਰ ਤੇਰੇ ਸੁਰਤੀ ਅੰਦਰੋਂ ਵੀ ਕੁਛ ਅਗਲੀ ਅਵਸਥਾ ਬਣਦੀ ਨਹੀਂ। ਜਦੋਂ ਇਹਨੂੰ ਨਾਮ ਦੀ ਜਾਗ ਲੱਗ ਜਾਊਗੀ, ਜਦੋਂ ਮਨ ਤੇ ਸ਼ਬਦ ਨੂੰ ਇਕੱਠੇ ਹੋ ਜਾਣਗੇ, ਫਿਰ ਅਗਲੀ ਅਵਸਥਾ ਪੈਦਾ ਹੋਊਗੀ। ਇਹਦਾ ਮਤਲਬ ਜਿੱਦਾਂ ਦੁੱਧ ਨੂੰ ਜਾਗ ਲੱਗੀ ਤੇ ਅਗਲੀ ਅਵਸਥਾ ਬਣ ਗਈ ਦਹੀਂ ਮੱਖਣ, ਹੈ ਨਾ? ਏਦਾਂ ਹੀ ਸਮਝਾਉਂਦੇ ਪਏ ਨੇ, ਜਦੋਂ ਤੇਰੇ ਸੁਰਤ ਨੂੰ, ਤੇਰੀ ਸੋਝੀ ਨੂੰ ਸ਼ਬਦ ਦੀ ਜਾਗ ਲੱਗੂਗੀ, ਫਿਰ ਅਗਲੀ ਅਵਸਥਾ ਪੈਦਾ ਹੋਊਗੀ। ਸੋ ਤਾਂ ਭਗਤ ਧੰਨਾ ਜੀ ਕਹਿੰਦੇ ਨੇ, ਹੇ ਪਰਮਾਤਮਾ ਮੈਂ ਤੇਰੇ ਕੋਲ ਇਹ ਦਾਤਾਂ ਮੰਗ ਕੇ ਲੈਣਾ, ਮੈਨੂੰ ਦੇ ਦਿਓ। ਪਰ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਪਾਪਾ ਕੀ ਕਹਿੰਦੇ ਰਹੇ ਵੀ ਧੰਨੇ ਨੇ ਦਾਲ ਮੰਗੀ ਆ, ਘਿਓ ਮੰਗਿਆ, ਆਟਾ ਮੰਗਿਆ, ਤੇ ਅਸੀਂ ਵੀ ਮੰਗੀ ਜਾਣਾ, ਅਸੀਂ ਵਿਚਾਰ ਹੀ ਨਹੀਂ ਕੀਤੀ ਵੀ ਉਹਨੇ ਤੇ ਵਸਤਾ ਮੰਗੀਆਂ, ਅਸੀਂ ਉਹਦਾ ਆਟਾ ਘਿਓ ਬਣਾਤਾ ਫੜ ਕੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਲੀਅਰ ਕੀਤਾ ਵੀ ਇਹਨਾਂ ਸੰਸਾਰੀ ਚੀਜ਼ਾਂ ਦੇ ਜ਼ਰੀਏ ਮੰਗੀ ਦੀਆਂ ਅਵਸਥਾ ਹੀ ਹੈ। ਕਿਹੜੀ ਗੱਲੋਂ? ਕਿਉਂਕਿ ਅਸੀਂ ਲੋਕ ਜਿਹੜੇ ਆ ਨਾ, ਅਸੀਂ ਬੇਸਮਝ ਹਾਂ। ਬੇਸਮਝ ਹੋਣ ਕਰਕੇ ਅਸੀਂ ਕੇਵਲ ਤਾਂ ਕੇਵਲ ਸੰਸਾਰ ਦੀਆਂ ਝੂਠੀਆਂ ਚੀਜ਼ਾਂ ਨੂੰ ਸਮਝ ਸਕਦੇ ਹਾਂ, ਅਸੀਂ ਦਾਲ ਘਿਓ ਨੂੰ ਸੌਖਾ ਸਮਝ ਲੈਂਦੇ ਹਾਂ। ਇਸ ਕਰਕੇ ਭਗਤਾਂ ਨੇ, ਗੁਰੂਆਂ ਨੇ ਸਾਨੂੰ ਇਹਨਾਂ ਨਾਲ ਜੋੜ ਜੋੜ ਕੇ ਅਵਸਥਾ ਸਮਝਾਤੀਆਂ ਵੀ ਆਹ ਲਓ ਤੁਸੀਂ ਦਾਲ ਹੀ ਮੰਗ ਲਓ, ਆਟਾ ਹੀ ਮੰਗ ਲਓ, ਘਿਓ ਮੰਗ ਲਓ, ਪਰ ਵੇਖ ਲਓ ਇਹ ਆਟਾ ਦਾਲ ਘਿਓ ਅਵਸਥਾ ਆ। ਸੋ ਭਾਈ ਆਪਣੇ ਮਨ ਦੀ ਐਸੀ ਅਵਸਥਾ ਬਣਾ ਲਓ ਅੱਜ ਤੋਂ ਕਿ ਗੁਰੂ ਦੇ ਚੰਨਾਂ ਦੇ ਵਿੱਚੋਂ ਇਹ ਦਾਤਾਂ ਮੰਗਣੀਆਂ ਨੇ ਤੇ ਮੰਗਣੀਆਂ ਅਵਸਥਾ ਦੇ ਅਧੀਨ ਹੋ ਗਿਆ ਕਿ ਮੈਨੂੰ ਅਵਸਥਾ ਦੇ ਦਿਓ ਦਾਲ ਦੀ, ਆਟੇ ਦੀ, ਘਿਓ ਦੀ, ਘੋੜੀ ਦੇ ਦਿਓ ਮੈਨੂੰ, ਘਰ ਕੀ ਗੀਹਣ ਚੰਗੀ, ਘਰ ਕੀ ਜਿਹੜੇ ਮੇਰੇ ਅੰਦਰ ਬੈਠੀ ਹੈ ਨਾ ਆਤਮਾ, ਇਸ ਜਨਾਨੀ ਨੂੰ ਚੰਗਾ ਕਰ ਦਿਓ, ਇਸ ਅਗਿਆਨਤਾ ਨੂੰ ਦੂਰ ਕਰਕੇ ਤੇ ਗਿਆਨ ਦਾ ਪ੍ਰਕਾਸ਼ ਕਰ ਦਿਓ, ਪਰਮਾਤਮਾ ਮੈਂ ਤੇਰੇ ਦਰ ਤੋਂ ਆਹ ਦਾਤਾਂ ਮੰਗਣ ਡੇ ਹੈ। ਸੋ ਵਡਭਾਗੇ ਹੋ, ਕਰਮਾਂ ਵਾਲੇ ਹੋ। ਹੁਣ ਇਹਨਾਂ ਬੋਲਾਂ ਨੂੰ ਬੜੇ ਧਿਆਨ ਦੇ ਨਾਲ, ਪਿਆਰ ਦੇ ਨਾਲ ਮਨ ਵਿੱਚ ਟਿਕਾਉਣਾ ਤੇ ਫਿਰ ਗੁਰਬਾਣੀ ਪੜ੍ਹਨਾ, ਆਪ ਜੀ ਨੂੰ ਆਨੰਦ ਬੜਾ ਆਏਗਾ। ਸੋ ਗੁਰੂ ਪਿਆਰੀ ਸਤਿ ਸਿੰਘ ਜੀ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।